And now, news takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਯਾਰ, ਜਦੋਂ ਸਵੇਰੇ ਤੁਹਾਡੇ ਨਾਲ ਹੈਲੋ ਹੈਲੋ ਹੋਈ ਉਦੋਂ ਬੈਟਰ ਸੀ, ਹੁਣ ਥੋੜ੍ਹਾ ਮੈਨੂੰ ਲੱਗਦਾ ਗਲਾ ਜ਼ਿਆਦਾ ਨਸਾਜ਼।
ਇੱਦਾਂ ਹੀ ਹੈ ਜੀ, ਆਫ ਐਂਡ ਔਨ,
ਆਫ ਐਂਡ ਔਨ। ਟਰੰਪ ਦੇ ਸੁਭਾਅ ਵਰਗਾ ਗਲਾ ਸਾਡੇ ਯਾਰ ਦਾ।
ਬਚੋ,
ਮੈਸੇਜ ਆਇਆ ਇੱਥੇ ਕਹਿੰਦੇ ਭਾਜੀ ਗੈਸ ਪ੍ਰਾਈਸ ਲੋਅ ਕਰੋ। ਇੱਦਾਂ ਹੀ ਮੈਸੇਜ ਲਿਖਿਆ, ਭਾਜੀ ਗੈਸ ਪ੍ਰਾਈਸ ਲੋਅ ਕਰੋ। ਫਿਰ ਅੱਗੇ ਇਹ ਮੈਸੇਜ, ਅਗਲੀ ਲਾਈਨ ਸਪੈਸ਼ਲੀ ਤੁਹਾਡੇ ਵਾਸਤੇ।
ਅੱਛਾ,
ਵਾਸੂ ਜੀ, ਟਰੰਪ ਅਤੇ ਖਮੇਨੀ ਦੀ ਸੈਟਲਮੈਂਟ ਕਰਵਾਓ।
ਉਹ ਅੱਛਾ, ਪਰ ਪ੍ਰਾਇਓਰਟੀ ਪਹਿਲਾਂ ਗੈਸ ਪ੍ਰਾਈਸ ਦੀ ਹੈ ਨਾ।
ਹਾਂ, ਪਰ ਉਹ
ਆਪਾਂ ਲੋਅ ਕਰਾਉਂਦੇ ਹਾਂ, ਕੋਈ ਨਹੀਂ,
ਉਹ ਲੋਅ ਕਰਾਉਂਦੇ ਹਾਂ। ਠੀਕ ਹੈ, ਵਿਕਰਮ ਜੀ ਦਾ ਮੈਸੇਜ ਹੈ।
ਠੀਕ ਹੈ, ਵਿਕਰਮ ਜੀ ਕਰਦੇ ਹਾਂ।
ਪਰ ਤੁਸੀਂ ਦੇਖ ਲਓ, ਆ ਸਟ੍ਰੇਟ ਆਫ ਹਰਮੂਜ਼ ਵਾਲਾ ਜਿਹੜਾ ਪੰਗਾ ਹਜੇ ਪਿਆ ਹੀ ਹੋਇਆ। ਇਰਾਨ ਨੇ ਤਾਂ ਇਹ ਤਾਂ ਕਹਿ ਦਿੱਤਾ। ਅੱਛਾ, ਟਰੰਪ ਇਹ ਕਲੇਮ ਕਰੀ ਜਾਂਦੇ ਆ ਸਾਡਾ ਕੰਟਰੋਲ ਆ, ਅਸੀਂ ਓਨ ਕਰਦੇ ਹਾਂ ਸਟ੍ਰੇਟ ਆਫ ਹਰਮੂਜ਼ ਨੂੰ।
ਚਲੋ, ਉਹ ਜਿੱਤ ਵੀ ਗਏ ਨੇ ਜੰਗ ਬੜੀ ਵਾਰ।
ਆਹੋ, ਸਹੀ ਗੱਲ ਆ। ਸੋ ਉੱਥੇ ਵਾਲੇ ਪਾਸੇ ਵੀ ਕੁਛ ਹਾਲੇ ਬਣਦਾ ਨਜ਼ਰ ਨਹੀਂ ਆ ਰਿਹਾ। ਅਮਰੀਕਾ ਦੇ ਇਨਫਲੇਸ਼ਨ ਨੰਬਰ ਵੀ ਆਏ ਅੱਜ, ਅਤੇ US ਇਨਫਲੇਸ਼ਨ ਨੰਬਰ ਜੋ ਐਕਸਪੈਕਟਡ ਸੀ ਉੱਥੇ ਵਾਲੇ ਮਾਹਰ ਠੀਕ ਨਿਕਲੇ। ਜਿਉਂ ਜਿਉਂ ਜਿਵੇਂ ਐਕਸਪੈਕਟਡ ਸੀ, 3.4% ਦੀ ਜੁਲਾਈ ਦੀ ਇਨਫਲੇਸ਼ਨ ਰਹੀ ਆ। ਮੰਥ ਓਵਰ ਮੰਥ ਜਿਹੜਾ ਵਾਧਾ ਹੋਇਆ ਉਹ 0.1% ਦਾ ਹੋਇਆ। ਇਹੀ ਉਮੀਦ ਸੀ, ਉੱਦਾਂ ਦੇ ਨੰਬਰਸ ਆਏ ਆ। ਇਸ ਕਰਕੇ ਕਿਉਂਕਿ ਐਕਸਪੈਕਟਡ ਰੋਂਗ ਐਕਸਪੈਕਟਡ ਲਾਈਨ ਨੰਬਰਸ ਨੇ, ਇਹ ਜਿਹੜੀ ਆਸ ਹੁਣ ਘੱਟ ਗਈ ਹੈ ਜਾਂ ਇਹ ਖਦਸ਼ਾ ਘੱਟ ਗਿਆ ਕਿ ਫੈਡਰਲ ਰਿਜ਼ਰਵ ਵੱਲੋਂ ਇੰਟਰਸਟ ਰੇਟ ਉੱਥੇ ਵਧਾਇਆ ਜਾਏਗਾ। ਇਸੇ ਕਰਕੇ ਸਟਾਕ ਮਾਰਕੀਟ ਦੇ ਵਿੱਚ ਹਰਿਆਲੀ ਆ ਅੱਜ
ਜੀ। ਪਰ ਡੋਨਲਡ ਟਰੰਪ ਤਾਂ ਚਾਹੁੰਦੇ ਨੇ ਕਿ ਇੰਟਰਸਟ ਰੇਟ ਘਟਾਇਆ ਜਾਵੇ। ਸੋ ਦੇਖਦੇ ਹਾਂ, ਬਾਕੀ ਆਪਣੇ ਜਿਹੜੇ ਨੰਬਰਸ ਉਹ ਅਗਲੇ ਸੋਮਵਾਰ ਹੋਣੇ।
ਸੋਮਵਾਰ ਆਉਣੇ ਆ, ਪਹਿਲਾਂ ਬੁੱਧਵਾਰ ਰਿਲੀਜ਼ ਕਰਦੇ ਸੀ ਸਟੈਟ ਕਹਿਣ ਵਾਲੇ ਕਿ ਨਹੀਂ ਨੰਬਰ,
ਪਰ ਹੁਣ ਪਿਛਲੇ ਕਾਫੀ ਸਮੇਂ ਤੋਂ ਸੋਮਵਾਰ ਹੀ ਆ ਰਹੇ।
ਸੋਮਵਾਰ ਕਰਤਾ ਇਹਨਾਂ ਨੇ,
ਪਰ ਯੈਸ ਯੂ ਆਰ ਰਾਈਟ ਕਿ ਪਿਛਲੇ ਸਾਲ ਇਫ ਆਈ ਗੈਸ ਕਿ ਨੰਬਰ ਬੁੱਧਵਾਰ ਆਇਆ ਕਰਦੇ ਸੀ, ਪਰ ਪਿਛਲੇ ਹੁਣ ਕਈ ਮਹੀਨਿਆਂ ਤੋਂ ਮੈਂ ਦੇਖ ਰਿਹਾ ਸੋਮਵਾਰ ਹੀ ਆ ਰਹੇ ਆ,
ਸੋਮਵਾਰ ਨੂੰ। ਕਿਉਂਕਿ ਪਹਿਲਾਂ ਇਹ ਜਦੋਂ ਨੰਬਰਸ ਰਿਪੋਰਟ ਹੁੰਦੇ ਸੀ, ਦੇਅਰ ਵਰ ਮੈਨੀ ਇੰਸਟੈਂਸਿਸ, ਅਮਰੀਕਾ ਵਾਲੇ ਨੰਬਰ ਅਤੇ ਕੈਨੇਡਾ ਵਾਲੇ ਨੰਬਰ ਸੇਮ ਡੇ ਇਕੱਠੇ ਆਏ ਹੁੰਦੇ ਸੀ ਇਨਫਲੇਸ਼ਨ ਵਾਲੇ।
ਯੈਸ
ਇਹ ਵਾਲਾ ਡੇਟਾ, ਪਰ ਆਪਣਾ 17 ਤਰੀਕ ਨੂੰ ਸਟੈਟ ਕੈਨੇਡਾ ਨੇ ਜੁਲਾਈ ਵਾਲਾ ਲੇਖਾ ਜੋਖਾ ਦੱਸਣਾ ਕਿ ਜੁਲਾਈ 'ਚ ਮਹਿੰਗਾਈ ਦਰ ਦਾ ਕੀ ਹਿਸਾਬ ਥਾ ਰਿਹਾ। ਅਮਰੀਕਾ 'ਚ 3.4% ਦੀ ਦਰ 'ਤੇ ਜੁਲਾਈ ਦੇ ਵਿੱਚ ਮਹਿੰਗਾਈ ਵਧੀ ਆ। ਸੋ ਇਹ ਉੱਥੋਂ ਦਾ ਨੰਬਰ ਆ।
ਆਪਣੇ ਇੱਧਰ ਇਨਫਲੇਸ਼ਨ ਘੱਟ ਹੈ, 2% ਦੇ ਨੇੜੇ ਤੇੜੇ ਰਹਿਣ ਦੇ ਆਸਾਰ ਨੇ।
ਹਾਂ,
ਸੋ 2-2.5
2 ਤੋਂ 2.5 ਦੇ ਵਿੱਚ ਵਿੱਚ,
ਸੋ ਉਹਦੇ ਆਸ ਪਾਸ ਉਮੀਦ ਹੈ
ਜੀ। ਬਸ ਜੀ, ਲੋਕਲ ਬਾਕੀ ਗੱਲਬਾਤ ਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ। ਮਿਊਨਿਸਪਲ ਚੋਣਾਂ ਹੋਣੀਆਂ ਨੇ ਅਕਤੂਬਰ ਦੇ ਮਹੀਨੇ ਵਿੱਚ, ਅਤੇ ਮੇਅਰ ਬ੍ਰੈਂਡਾ ਲੋਕ ਜਿਹੜੇ ਇਨਕੰਬੈਂਟ ਨੇ ਉਹਨਾਂ ਦੀ ਜਿਹੜੀ ਸਲੇਟ ਹੈ ਸਰੀ ਕਨੈਕਟ, ਉੱਤੇ 2 ਅਸਾਮੀਆਂ ਖਾਲੀ ਸੀਗੀਆਂ ਅਜੇ, ਕਿਉਂਕਿ 4 ਤਾਂ ਉਹਨਾਂ ਦੇ ਮੌਜੂਦਾ ਕਾਉਂਸਲਰਸ ਹੀ ਹੈਗੇ ਨੇ ਜਿਹੜੇ ਰੀਇਲੈਕਸ਼ਨ ਸੀਕ ਕਰ ਰਹੇ ਨੇ। ਉਹਨਾਂ 4 ਦੇ ਨਾਲ 2 ਜਣੇ ਇਹਨਾਂ ਨੇ ਪਹਿਲਾਂ ਨਵੇਂ ਇੰਟਰੋਡਿਊਸ ਕਰਤੇ ਹੋਏ ਸੀ ਅਰਲੀਅਰ ਇਨ ਦਾ ਈਅਰ। ਜਿਹੜੀਆਂ 2 ਪੋਜੀਸ਼ਨਸ ਖਾਲੀ ਸੀਗੀਆਂ, ਕੱਲ੍ਹ ਸਰੀ ਦੇ ਰਿਫਲੈਕਸ਼ਨਸ ਬੈਂਕੁਟ ਹਾਲ ਦੇ ਵਿੱਚ ਇੱਕ ਇਵੈਂਟ ਰੱਖਿਆ ਗਿਆ ਸੀ, ਅਤੇ ਉੱਥੇ 2 ਨਵੇਂ ਕੈਂਡੀਡੇਟ ਇੰਟਰੋਡਿਊਸ ਕੀਤੇ ਨੇ। ਇਹਨਾਂ ਦੇ ਵਿੱਚੋਂ ਇੱਕ ਤਾਂ ਹੈਗੇ ਨੇ ਵੇਰਾ ਲਫਰੈਂਕ। ਵੇਰਾ ਲਫਰੈਂਕ ਪਹਿਲਾਂ ਵੀ ਸਿਟੀ ਕਾਊਂਸਲਰ ਰਹਿ ਚੁੱਕੇ ਨੇ 2014 ਤੋਂ 2018 ਤੱਕ, ਜਦੋਂ ਮੇਅਰ ਹੁੰਦੇ ਸੀ ਲਿੰਡਾ ਹੈਪਨਰ, ਅਤੇ ਉਦੋਂ ਉਹ ਸਲੇਟ ਸੀ ਸਰੀ ਫਸਟ, ਅਤੇ ਸਰੀ ਫਸਟ ਅਤੇ ਹੁਣ ਲਿੰਡਾ ਐਨਿਸ ਵਾਲੀ ਸਲੇਟ ਹੈ। ਸੋ ਉੱਥੇ ਜਾਣ ਦੀ ਬਜਾਏ ਵੇਰਾ ਲਫਰੈਂਕ ਨੇ ਮੇਅਰ ਬ੍ਰੈਂਡਾ ਲੋਕ ਦੀ ਸਰੀ ਕਨੈਕਟ ਸਲੇਟ ਜੁਆਇਨ ਕੀਤੀ ਆ।
ਯਾ, ਸੋ ਵੇਰਾ ਲਫਰੈਂਕ ਦਾ ਕਹਿਣਾ, ਕਹਿੰਦੇ ਵੀ ਸਰੀ ਫਸਟ ਪਹਿਲੇ ਵਾਲੀ ਸਰੀ ਫਸਟ ਨਹੀਂ ਰਹੀ, ਕਹਿੰਦੇ ਕਿ ਇਹ ਡਾਇਨ ਵਾਟਸ ਅਤੇ ਲਿੰਡਾ ਹੈਪਨਰ ਵਾਲੀ ਸਰੀ ਫਸਟ ਨਹੀਂ ਰਹੀ, ਅਤੇ ਲਿੰਡਾ ਐਨਿਸ ਦੀ ਲੀਡਰਸ਼ਿਪ ਦੇ ਵਿੱਚ ਸਰੀ ਫਸਟ ਦੇ ਵਿੱਚ ਕਹਿੰਦੇ ਦਮ ਨਹੀਂ ਹੈ। ਅਤੇ ਦੂਜੇ ਪਾਸੇ ਕਹਿੰਦੇ ਮੇਅਰ ਬ੍ਰੈਂਡਾ ਲੋਕ ਨੇ ਆਪਣੀ ਲੀਡਰਸ਼ਿਪ ਨੂੰ ਪ੍ਰੂਵ ਕੀਤਾ, ਉਹਨਾਂ ਨੇ ਬਹੁਤ ਸਾਰੇ ਔਖੇ ਫੈਸਲੇ ਲਏ ਨੇ ਆਪਣੇ ਟੈਨਿਓਰ ਦੌਰਾਨ, ਅਤੇ ਐਂਡ ਸ਼ੀ ਹੈਜ਼ ਪ੍ਰੂਵਡ ਹਰਸੈਲਫ ਟੂ ਦ ਲੀਡਰ ਐਂਡ ਸ਼ੀ ਗੈਟਸ ਥਿੰਗਸ ਡਨ। ਸੋ
ਇਹ ਤਾਂ ਡਗ ਮਕਲਮ ਵਾਲਾ ਸਲੋਗਨ ਹੈ।
ਸੋ ਉਹਨਾਂ ਨੇ ਐਗਜੈਕਟਲੀ ਇਹ ਕਿਹਾ, ਕਹਿੰਦੇ ਸ਼ੀ ਹੈਜ਼ ਲੈਡ ਅ ਟੈਲੈਂਟਡ ਟੀਮ ਦੈਟ ਇਜ਼ ਗੈਟਿੰਗ ਥਿੰਗਸ ਡਨ ਫੋਰ ਸਰੀ। ਸੋ ਮਿਲਦੀ ਜੁਲਦੀ ਗੱਲ ਉਹਨਾਂ ਨੇ ਕਹੀ ਹੈ। ਸੋ ਉਹ ਕਹਿੰਦੇ ਵੀ ਹੁਣ ਇਹ ਜਿਹੜੀ ਸਲੇਟ ਬਿਹਤਰ ਹੈ, ਅਤੇ ਮੇਅਰ ਬ੍ਰੈਂਡਾ ਲੋਕ ਇੱਕ ਬੈਟਰ ਲੀਡਰ ਨੇ ਐਜ਼ ਕੰਪੇਅਰ ਟੂ ਲਿੰਡਾ ਐਨਿਸ, ਇਸ ਕਰਕੇ ਉਹ ਇਸ ਵਾਰ ਫਿਰ ਕਾਊਂਸਲਰ ਹੀ ਬਣਨਾ ਚਾਹੁੰਦੇ ਨੇ, ਪਰ ਸਰੀ ਫਸਟ ਵੱਲੋਂ ਨਹੀਂ, ਹੁਣ ਸਰੀ ਕਨੈਕਟ ਵੱਲੋਂ
ਜੀ। ਅਤੇ ਵਾਸੂ ਜੀ, ਜਿਹੜੇ ਦੂਜੇ ਕੈਂਡੀਡੇਟ ਕੱਲ੍ਹ ਦੱਸੇ ਇੰਟਰੋਡਿਊਸ ਕੀਤੇ ਗਏ ਨੇ, ਉਹ ਹਨ ਮਾਈਕਲ ਡਨ, ਜਿਹੜੇ ਕਿ ਉਹਨਾਂ ਦੀਆਂ ਕਈਆਂ ਨੇ ਨਾ ਐਡਸ ਵਗੈਰਾ ਜਾਂ ਫਿਰ ਬੈਂਚ ਸਾਈਨਸ ਜਾਂ ਈਵਨ ਰੀਅਲ ਇਸਟੇਟ ਸਾਈਨਸ ਵੇਖੇ ਹੋਣਗੇ, ਰੀਅਲਟਰ ਨੇ, ਪਰ ਉਸ ਤੋਂ ਪਹਿਲਾਂ ਵਕੀਲ ਵੀ ਰਹਿ ਚੁੱਕੇ ਆ। ਇਹ ਕੰਬੀਨੇਸ਼ਨ ਘੱਟ ਹੁੰਦਾ ਕਿ ਬੰਦਾ ਵਕੀਲ ਹੋਵੇ ਅਤੇ ਨਾਲ ਰੀਅਲਟਰ ਹੋਵੇ, ਪਰ ਇਹਦਾ ਕਾਰਨ ਕੀ ਹੈ? ਕੱਲ੍ਹ ਮੇਅਰ ਬ੍ਰੈਂਡਾ ਲੋਕ ਨੇ ਇਹ ਵੀ ਦੱਸਿਆ ਕਿ ਪਹਿਲਾਂ ਵਕਾਲਤ ਦੀ ਪ੍ਰੈਕਟਿਸ ਉਹਨਾਂ ਨੇ ਵਧੀਆ ਐਸਟੈਬਲਿਸ਼ ਕੀਤੀ, ਵਕਾਲਤ ਛੱਡ ਕੇ ਰੀਅਲ ਇਸਟੇਟ ਦੇ ਫੀਲਡ ਦੇ ਵਿੱਚ ਉਹ ਕਿਉਂ ਆਏ।
ਜਾਂ ਕਹਿੰਦੇ ਕਿ ਪਰਿਵਾਰ ਨਾਲ ਜ਼ਿਆਦਾ ਕਹਿੰਦੇ ਸਮਾਂ ਸਪੈਂਡ ਕਰਨਾ ਚਾਹੁੰਦੇ ਸੀ ਕਿ ਵਕਾਲਤ ਦੇ ਵਿੱਚ ਬਿਜ਼ੀ ਬਹੁਤ ਰਹਿੰਦੇ ਸੀ, ਟਾਈਮ ਨਹੀਂ ਸੀ ਮਿਲਦਾ ਪਰਿਵਾਰ ਵਾਸਤੇ, ਸੋ ਟੂ ਸਪੈਂਡ ਮੋਰ ਟਾਈਮ ਵਿਦ ਫੈਮਿਲੀ ਕਹਿੰਦੇ ਉਹਨਾਂ ਨੇ ਵਕਾਲਤ ਜਿਵੇਂ ਛੱਡ ਕੇ ਰੀਅਲਟਰ ਕਹਿੰਦੇ ਉਹ ਬਣ ਗਏ, ਰੀਅਲ ਸਟੇਟ ਦਾ ਉਹਨਾਂ ਨੇ ਰੁੱਖ ਕੀਤਾ। ਸੋ ਉਹ ਹੁਣ ਕਾਉਂਸਲਰ ਬਣਨਾ ਚਾਹੁੰਦੇ ਨੇ,
ਮਾਈਕਲ ਡਨ।
ਹਾਂ ਮਾਈਕਲ ਡਨ, ਸੇ ਫਿਰ ਕਾਉਂਸਲਰ ਬਣ ਕੇ ਤਾਂ ਫਿਰ ਪਰਿਵਾਰ ਵਾਸਤੇ ਹੋਰ ਘੱਟ ਸਮਾਂ ਮਿਲੇਗਾ
ਜੀ ਜੀ,
ਕਿਉਂਕਿ ਡਿਊਟੀ ਹੋਰ ਵੱਧ ਜਾਏਗੀ ਉਹਨਾਂ ਦੀ।
ਸਗੋਂ ਲੇਟ ਨਾਈਟ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ, ਕਾਉਂਸਲ ਮੀਟਿੰਗਸ ਸੋਮਵਾਰ ਨੂੰ ਯੂਜਲੀ ਹੁੰਦੀ ਹੈ ਮੀਟਿੰਗ, ਉਹ ਤਾਂ ਬਸ ਜੀ ਕਈ ਵਾਰੀ ਰਾਤ ਦੇ 12-12 1-1-2 ਵਜੇ ਤੱਕ ਚੱਲ ਪੈਂਦੀ ਮੀਟਿੰਗ
ਜੀ। ਐਂਡ ਜਿਹੜੀ ਕਹਿ ਲਓ ਵੀ ਜਿਹੜੀ ਪ੍ਰੋਪਰ
ਜੋਬ ਹੈ, ਸੋ ਜਾਂਦੇ ਨਾ ਉਦੋਂ।
ਹਾਂਜੀ ਹਾਂਜੀ,
ਇਸ ਕਰਕੇ।
ਹਾਂ ਨਹੀਂ ਨਹੀਂ ਮੈਂ ਸਮਝ ਗਿਆ
ਜੀ,
ਓਨਲੀ ਲਾਈਜ਼ ਹੈਵ ਡੀਟੇਲਸ।
ਮੈਂ ਤਾਂ ਮੇਰੇ ਗੱਲ ਕਰਦਾ ਸੀ
ਜੀ ਜੀ ਜੀ। ਯਾ ਸੋ ਵੈਸੇ ਤਾਂ ਜਿਹੜੀ ਪ੍ਰੋਪਰ ਜੋਬ ਹੈ ਵਿਜੇ ਜੀ, ਇਟਸ ਨੋਟ ਸਪੋਜ਼ ਟੂ ਬੀ ਲਿਮਿਟਿਡ ਜਸਟ ਟੂ ਦ ਮੀਟਿੰਗਸ, ਕਿ ਕਾਉਂਸਲਰ ਦਾ ਕੰਮ ਤਾਂ ਵੈਸੇ ਇਟਸ ਸਪੋਜ਼ ਟੂ ਬੀ ਅ ਫੁੱਲ ਟਾਈਮ ਜੋਬ।
ਹਾਂਜੀ ਹਾਂਜੀ,
ਬਾਕੀ ਚਲੋ ਆਲ ਦਾ ਬੈਸਟ ਟੂ ਦ ਨਿਊ ਕੈਂਡੀਡੇਟ। ਸੋ ਮਾਈਕਲ ਡਨ ਅਤੇ ਵੈਰਾ ਲੇ ਫਰੈਂਕ ਇਹ ਹੁਣ ਕਾਉਂਸਲਰ ਬਣਨਾ ਚਾਹੁੰਦੇ ਨੇ।
ਜਿਹੜੀ ਮੌਜੂਦਾ ਆਲਰੇਡੀ ਟੀਮ ਹੈਗੀ ਆ ਉਹਦੇ 'ਚ 4 ਇਨਕੰਬੈਂਟਸ ਨੇ, ਗੋਰਡਨ ਹੈਪਨਰ ਜਿਹੜੇ ਕਿ ਹੁਣ ਕੰਜ਼ਰਵੇਟਿਵ BC ਕੰਜ਼ਰਵੇਟਿਵਸ ਵੱਲੋਂ MLA ਲਿੰਡਾ ਹੈਪਨਰ ਜੋ ਕਿ ਸਾਬਕਾ ਮੇਅਰ ਰਹੇ ਨੇ ਸਰੀ ਦੇ, ਸਾਬਕਾ ਕਾਉਂਸਲਰ ਵੀ ਸਨ, ਉਹਨਾਂ ਦੇ ਬੇਟੇ ਨੇ। ਫਿਰ ਹੈਰੀ ਬੈਂਸ ਆਲਰੇਡੀ ਕਾਉਂਸਲਰ ਨੇ, ਪ੍ਰਦੀਪ ਕੂਨਰ, ਰੌਬ ਸਟੱਟ, ਅਤੇ ਜਿਹੜੇ ਦੋ ਨਿਊ ਕਮਰਸ ਪਹਿਲਾਂ ਇੰਟਰੋਡਿਊਸ ਕੀਤੇ ਜਾ ਚੁੱਕੇ ਸੀ, ਉਹਨਾਂ ਦੇ ਵਿੱਚੋਂ ਇੱਕ ਹਨ ਨਾਇਓਮੀ ਵਿਕਟੋਰੀਨੋ ਅਤੇ ਦੂਜੇ ਹਨ ਰੋਨਾ ਟੈਪਰ।
ਅਤੇ ਰੋਨਾ ਟੈਪਰ ਵੀ,
ਰੋਨਾ ਟੈਪਰ ਇਜ਼ ਮੈਰਿਡ ਟੂ ਬ੍ਰਾਇਨ ਟੈਪਰ ਜੋ ਕਿ ਸਰੀ ਪੈਨੋਰਾਮਾ ਤੋਂ BC ਕੰਜ਼ਰਵੇਟਿਵ ਦੇ MLA ਹਨ।
ਸੋ ਕੀ ਫਿਰ ਮਿਊਨਸੀਪਲ ਪੋਲੀਟਿਕਸ ਵਿੱਚ ਪਰਿਵਾਰਵਾਦ ਹੋ ਗਿਆ?
ਪਰ ਤੁਸੀਂ ਇਹ ਦੇਖੋ ਕਿ BC ਕੰਜ਼ਰਵੇਟਿਵ ਦੀ ਆਪਣੀ ਇੱਕ ਲੈਦੀ ਸਲੇਟ ਆ, ਸੋਰੀ ਕੰਜ਼ਰਵੇਟਿਵ ਪਾਰਟੀ ਆਫ ਸਰੀ,
ਹਾਂਜੀ,
ਜਿਹਦੇ ਹੁਣ ਵੀ ਰੰਧਾਵਾ ਮੇਅਰਲ ਕੈਂਡੀਡੇਟ ਨੇ, ਉਹਨਾਂ ਦੀ ਆਪਣੀ ਇੱਕ ਸਲੇਟ ਆ। ਅਤੇ ਜਿਹੜੇ BC ਕੰਜ਼ਰਵੇਟਿਵ ਪਾਰਟੀ ਨਾਲ ਜੁੜੇ ਹੋਏ ਵਿਅਕਤੀ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਬ੍ਰੈਂਡਾ ਲੋਕ ਦੀ ਸਲੇਟ ਦੇ ਵਿੱਚੋਂ ਕਾਉਂਸਲਰ ਬਣਨ ਵਾਸਤੇ ਆ ਰਹੇ ਨੇ।
ਸੁਖਬੀਰ ਬਾਦਲ, ਮਨਪ੍ਰੀਤ ਬਾਦਲ,
ਹੋ ਜਾਂਦਾ।
ਸੋ ਪਰਿਵਾਰਵਾਦ ਜਿਹੜਾ ਹੈ ਮਿਊਨਸੀਪਲ ਪੋਲੀਟਿਕਸ ਦੇ ਵਿੱਚ ਆ ਗਿਆ ਹੈ, ਇਹ ਅੱਜ ਦੀ ਸਨਸਨੀ ਖੇਸ ਖਬਰ। ਬਾਕੀ ਵੀਰੇ ਜੀ, ਕੱਲ੍ਹ ਜਿਹੜਾ ਇਵੈਂਟ ਹੋਇਆ ਇੱਥੇ, ਮੇਅਰ ਬ੍ਰੈਂਡਾ ਲੋਕ ਨੂੰ ਇਹ ਵੀ ਸਵਾਲ ਪੁੱਛਿਆ ਗਿਆ ਵੀ ਉੱਧਰ ਸੇਵ ਸਰੀ ਕੋਲੀਸ਼ਨ ਵਾਲੇ ਵਾਅਦਾ ਕਰ ਰਹੇ ਨੇ ਕਿ ਵੀ ਉਹ 4 ਸਾਲ ਪ੍ਰੋਪਰਟੀ ਟੈਕਸ ਵਿੱਚ ਕੋਈ ਵਾਧਾ ਨਹੀਂ ਕਰਨਗੇ, ਫਰੀਜ਼ ਕਰ ਦੇਣਗੇ ਪ੍ਰੋਪਰਟੀ ਟੈਕਸ ਨੂੰ। ਡੰਗ ਮਿਕਾਲਮ ਵੱਲੋਂ ਇਹ ਵਾਅਦਾ ਕੀਤਾ ਗਿਆ ਵੀ ਤੁਹਾਡਾ ਇੱਥੇ ਕੀ ਸਟੈਂਡ ਆ,
ਅਤੇ
ਉਹਨਾਂ ਨੇ ਕਿਹਾ ਵੀ ਇਹ ਗੱਲ ਪ੍ਰੈਕਟੀਕਲ ਨਹੀਂ ਹੈ। ਸੋ ਕਹਿੰਦੇ ਵੀ ਅਸੀਂ ਟੈਕਸਿਸ ਨੂੰ ਫਰੀਜ਼ ਕਰਨ ਦਾ ਕੋਈ ਵਾਅਦਾ ਨਹੀਂ ਕਰਾਂਗੇ, ਹਾਂ ਕਹਿੰਦੇ ਪ੍ਰੋਪਰਟੀ ਟੈਕਸਿਸ ਨੂੰ ਘੱਟ ਰੱਖਾਂਗੇ ਵੀ ਉਹਨਾਂ ਦੇ ਵਿੱਚ ਜ਼ਿਆਦਾ ਵਾਧੇ ਨਹੀਂ ਕਰਾਂਗੇ, ਪਰ ਵਾਧਾ ਤਾਂ ਕਹਿੰਦੇ ਕਰਨਾ ਪੈਣਾ ਕਿਉਂਕਿ ਫਰੀਜ਼ ਕਰਨ ਦਾ ਮਤਲਬ ਇਹ ਹੋਏਗਾ ਦੈਟ ਯੂ ਹੈਵ ਟੂ ਕੱਟ ਸਰਵਿਸਿਸ ਔਰ ਕੱਟ ਦ ਸਟਾਫ ਡਾਊਨ, ਅਤੇ ਕਹਿੰਦੇ ਵੀ ਰਸਤਾ ਸ਼ਹਿਰ ਨੂੰ ਹੋਰ ਡਿਵੈਲਪ ਕਰਨਾ, ਵੀ ਹੈਵ ਟੂ ਬਿਲਡ ਦ ਸਿਟੀ। ਸੋ ਇਸ ਕਰਕੇ ਟੈਕਸਿਸ ਫਰੀਜ਼ ਕਰਨਾ ਕਹਿੰਦੇ ਸਾਡਾ ਵਾਅਦਾ ਨਹੀਂ ਹੋਏਗਾ।
ਅਤੇ ਉਧਰੋਂ ਸੇਫ ਸਰੀ ਕੋਲੀਸ਼ਨ ਡਗ ਮਕਲਮ ਦੀ ਜਿਹੜੀ ਸਲੇਟ ਆ ਉਹਨਾਂ ਵੱਲੋਂ ਇਸ ਗੱਲ ਨੂੰ ਬਹੁਤ ਉਭਾਰਿਆ ਜਾ ਰਿਹਾ। ਕੱਲ੍ਹ ਤੋਂ ਜਦੋਂ ਤੋਂ ਮੇਅਰ ਬ੍ਰੈਂਡਾ ਲੋਕ ਨੇ ਇਹ ਗੱਲ ਆਖੀ ਆ ਕਿ ਉਹ ਟੈਕਸਿਸ ਨੂੰ ਫਰੀਜ਼ ਨਹੀਂ ਕਰਨਗੇ, ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਚੀਜ਼ ਨੂੰ ਲੈ ਕੇ ਕਾਫੀ ਸੇਫ ਸਰੀ ਕੋਲੀਸ਼ਨ ਨਾਲ ਹਾਈਲਾਈਟ ਕਰ ਰਹੇ ਨੇ ਕਿ ਜੀ ਇਸ ਗੱਲ 'ਤੇ ਕਮਿਟਮੈਂਟ ਨਹੀਂ ਕਰਦੇ ਬ੍ਰੈਂਡਾ ਲੋਕ,
ਕਿ ਡਗ ਮਕਲਮ ਟੈਕਸਿਸ ਨੂੰ ਫਰੀਜ਼ ਕਰਨਗੇ ਅਤੇ ਮੇਅਰ ਬ੍ਰੈਂਡਾ ਲੋਕ ਕਹਿ ਰਹੇ ਨੇ ਕਿ ਉਹ ਟੈਕਸਿਸ
ਵਧਾਉਣਗੇ ਉਹਨੂੰ ਉਦਾਂ ਦਾ ਸਪਿਨ ਦਿੱਤਾ ਜਾ
ਰਿਹਾ, ਝੂਠ ਨਹੀਂ ਹੈ।
ਹਾਂ,
ਅਤੇ ਜਿਹੜੀ ਗੱਲ ਬ੍ਰੈਂਡਾ ਲੋਕ ਕਹਿ ਰਹੇ ਨੇ ਉਹ ਵੀ ਝੂਠ ਨਹੀਂ ਹੈ। ਸੋ ਇਹੀ ਤਾਂ ਫਿਰ ਸੋਸ਼ਲ ਮੀਡੀਆ ਦਾ ਵਿਜੇ ਦੀ ਇਹੀ ਤੜਕਾ ਐਗਜੈਕਟਲੀ
ਜੀ ਜੀ,
ਕਿ ਹੁਣ ਜੋ ਸਿਆਸਤ ਦੇ ਵਿੱਚ ਇਲੈਕਸ਼ਨ ਦੇ ਵਿੱਚ ਜੋ ਸੋਸ਼ਲ ਮੀਡੀਆ ਦਾ ਤੜਕਾ ਲੱਗਿਆ ਜਿਹਦੇ ਕਰਕੇ ਇਲੈਕਸ਼ਨ ਦੀ ਨੂੰ ਹਾਰ ਹੀ ਬਦਲ ਗਈ, ਇਲੈਕਸ਼ਨ ਲੜਨ ਦਾ ਤਰੀਕਾ ਹੀ ਬਦਲ ਗਿਆ
ਜੀ ਜੀ। ਤਾਂਹੀਓ ਤਾਂ ਅਸੀਂ ਕੱਲ੍ਹ ਜਿਹੜੀ ਪਬਲਿਕ ਅਕਾਊਂਟਸ ਵਾਲੀ ਗੱਲ ਕੀਤੀ ਸੀ ਕਿ ਜਿਹੜੀ ਡਿਟੇਲ ਹੈਗੀ ਹੈ ਉਹ ਹੈਡਲਾਈਨ ਤੋਂ ਅੱਗੇ ਹੈ, ਸੁਰਖੀਆਂ ਤੋਂ ਅੱਗੇ ਤੁਹਾਨੂੰ ਗੋਤਾ ਲਾਉਣਾ ਪੈਣਾ, ਨਹੀਂ ਤਾਂ ਸੁਰਖੀਆਂ ਪੜ੍ਹ ਕੇ ਤਾਂ ਇਹ ਲੱਗਦਾ ਵੀ ਯਾਰ BC ਦੀ ਸਰਕਾਰ ਨੇ ਕਿਹਾ ਸੀ 10.9 billion ਦਾ ਡੈਫੀਸਿਟ ਹੋਣਾ, ਡੈਫੀਸਿਟ ਚਲੋ ਅਜੇ ਵੀ ਕਾਫੀ ਆ ਪਰ ਜਿੰਨਾ ਦੱਸਿਆ ਸੀ ਉਹਦੇ ਨਾਲੋਂ 3.2 billion ਘੱਟ ਗਿਆ ਡੈਫੀਸਿਟ, ਕਿ ਜੀ ਹੁਣ ਉਹਨਾਂ ਘਾਟਾ ਨਹੀਂ ਪਿਆ। ਵਾਹ ਜੀ ਵਾਹ, ਕਮਾਲ ਕਰਤੀ ਸਰਕਾਰ ਨੇ, ਉਹ ਤਾਂ ਬਾਅਦ 'ਚ ਪਤਾ ਲੱਗਦਾ ਨਾ ਵੀ ਕਮਾਲਾਂ ਕਿਉਂ ਹੋਈਆਂ ਨੇ।
ਜੀ ਜੀ ਜੀ, ਵੀ ਕਮਾਲਾਂ ਹੋਈਆਂ ਨਹੀਂ, ਕੀਤੀਆਂ ਨੇ,
ਕੀਤੀਆਂ ਨੇ।
ਅਤੇ ਵਿਜੇ ਜੀ, ਜਿਹੜੀ ਆ ਗੱਲ ਹੈ ਕਿ ਵੈਰਾ ਲੇ ਫਰੈਂਕ ਪਹਿਲਾਂ ਸਰੀ ਫਸਟ ਵੱਲੋਂ ਕਾਉਂਸਲਰ ਸੀਗੇ, ਹੁਣ ਸਰੀ ਕਨੈਕਟ ਵੱਲੋਂ ਲੜਨਾ ਚਾਹੁੰਦੇ ਨੇ। ਇਸ ਤੋਂ ਪਹਿਲਾਂ ਚੈਨੀ ਕਲੋਕ ਜਿਹੜੇ ਕਿ ਉਮੀਦਵਾਰ ਪਹਿਲਾਂ ਸੀਗੇ ਸਰੀ ਨਾਓ ਜਿਹੜੀ ਨਵੀਂ ਸਲੇਟ ਆ ਵੈਨ ਬਲੇਟ,
ਹਾਂਜੀ,
ਸੋ ਉਸ ਸਲੇਟ ਨੂੰ ਛੱਡ ਕੇ ਉਮੀਦਵਾਰੀ, ਸੋ ਇਹ ਕਾਉਂਸਲਰ ਬਣੇ ਨਹੀਂ। ਸੋ ਪਹਿਲਾਂ ਇਹਨਾਂ ਨੇ ਆਪਣੀ ਉਮੀਦਵਾਰੀ ਐਲਾਨੀ ਇੱਕ ਸਲੇਟ ਵੱਲੋਂ ਸਰੀ ਨਾਓ ਵੱਲੋਂ, ਅਤੇ ਫਿਰ ਕੈਂਪੇਨ ਦੌਰਾਨ ਹੀ ਇਲੈਕਸ਼ਨ ਤੋਂ ਪਹਿਲਾਂ ਹੀ ਇਹ ਹੋ ਗਏ ਜਾ ਕੇ ਸੇਫ ਸਰੀ ਕੋਲੀਸ਼ਨ,
ਸੇਫ ਸਰੀ ਕੋਲੀਸ਼ਨ ਚ।
ਸੋ ਸੇਫ ਸਰੀ ਕੋਲੀਸ਼ਨ ਦੀ ਇੱਕ ਅਸਾਮੀ ਖਾਲੀ ਸੀ, ਉਹਨਾਂ ਨੇ ਚੈਨੀ ਕਲੋਕ ਨੇ ਭਰੀ ਜਾ ਕੇ
ਜੀ।
ਸੋ ਇਹ ਵੀ ਇਹ ਤਾਂ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਇੱਕ ਬੜੀ ਵਾਹਿਦ ਕਿਸਮ ਦੀ ਗੱਲ ਹੈ।
ਅਸੀਂ ਕੱਲ੍ਹ ਉਦੋਂ ਕਰਦੇ ਹੀ ਸੀ ਕਿ ਇਲੈਕਸ਼ਨ ਤੋਂ ਦੇਖੋ, ਇਲੈਕਸ਼ਨ ਤੋਂ ਪਹਿਲਾਂ ਅਜਿਹਾ ਬਹੁਤ ਹੋਇਆ ਜਿਹੜੇ ਕੋਈ ਫੈਡਰਲ ਜਾਂ ਪ੍ਰੋਵਿੰਸ਼ਲ ਇਲੈਕਸ਼ਨ ਹੋਣ ਨਾ, ਕਿ ਕਿਸੇ ਇੱਕ ਪਾਰਟੀ ਦਾ ਉਮੀਦਵਾਰ ਉਹ ਇਲੈਕਸ਼ਨ ਕੈਂਪੇਨ ਦੌਰਾਨ ਜਾਂ ਉਹਨੂੰ ਪਾਰਟੀ ਕੱਢ ਦੇਵੇ ਜਾਂ ਅਗਲਾ ਆਪ ਕਹੇ ਇੱਥੇ ਗੱਲ ਨਹੀਂ ਬਣਦੀ ਮੈਂ ਇੰਡੀਪੈਂਡੈਂਟ ਲੜੂੰ। ਜਿਹੜਾ ਕੋਈ ਇੱਦਾਂ ਪਾਰਟੀ ਛੱਡਦਾ ਜਾਂ ਕੋਈ ਵੀ ਗਰੁੱਪ ਛੱਡਦਾ ਡਿਊਰਿੰਗ ਦੀ ਇਲੈਕਸ਼ਨ ਕੈਂਪੇਨ, ਉਹ ਵੱਧ ਤੋਂ ਵੱਧ ਇਹੀ ਕਹਿੰਦਾ ਕਿ ਮੈਂ ਤਾਂ ਹੁਣ ਇੰਡੀਪੈਂਡੈਂਟ ਹੋ ਕੇ ਚੋਣ ਲੜਨੀ ਆ। ਤੁਸੀਂ ਇਲੈਕਸ਼ਨ ਕੈਂਪੇਨ ਚੱਲਦੀ ਦੌਰਾਨ ਇੱਕ ਧਿਰ ਛੱਡ ਕੇ ਦੂਜੀ ਨਾਲ ਜਾ ਜੁੜੋ, ਇਹ ਘੱਟ ਹੀ ਹੁੰਦਾ,
ਘੱਟ ਹੁੰਦਾ। ਤੇ ਜਾਂ ਫਿਰ ਹੁੰਦਾ ਵੀ ਤੁਸੀਂ ਚੁਣੇ ਗਏ ਕ੍ਰੋਸ ਕਰਕੇ,
ਜੀ ਜੀ,
ਤੇ ਜੋ ਕਿ ਫੈਡਰਲੀ ਤਾਂ ਬਹੁਤ ਜ਼ਿਆਦਾ ਹੋ ਰਿਹਾ
ਜੀ ਜੀ।
ਸੋ ਇੱਦਾਂ ਦੀਆਂ ਗੱਲਾਂ ਤਾਂ ਸੁਣੀਆਂ, ਪਰ ਉਮੀਦਵਾਰੀ ਮਤਲਬ ਕੈਂਪੇਨ ਦੌਰਾਨ ਹੀ ਤੁਸੀਂ ਪਹਿਲਾਂ ਇੱਕ ਸਲੇਟ ਵੱਲੋਂ ਉਮੀਦਵਾਰ, ਫਿਰ ਦੂਜੀ ਸਲੇਟ ਵੱਲੋਂ, ਸੋ ਮਿਊਨਿਸਪਲ ਪੋਲਿਟਿਕਸ ਦੇ ਵਿੱਚ ਸਭ ਕੁਝ ਹੋ ਰਿਹਾ,
ਸਭ ਕੁਝ ਹੋ ਰਿਹਾ। ਵਾਸੂ ਜੀ, ਪਰਸੋਂ ਜਿਹੜੇ ਪਬਲਿਕ ਅਕਾਊਂਟਸ ਰਿਲੀਜ਼ ਕੀਤੇ ਨੇ ਬੀ ਸੀ ਗਵਰਨਮੈਂਟ ਨੇ, ਜਿਹਦੇ ਵਿੱਚ ਡੈਫੀਸਿਟ ਦੀ ਗੱਲ ਆਪਾਂ ਹੁਣੇ ਕਰਕੇ ਹਟੇ ਹਾਂ, ਕੱਲ੍ਹ ਬੜੀ ਡਿਟੇਲ 'ਚ ਸਾਰੀ ਗੱਲ ਕੀਤੀ ਸੀ, ਉਹਦੇ ਵਿੱਚ ਇੱਕ ਸਫ਼ਾ ਅਜਿਹਾ ਹੈ ਜਿਹਦੇ ਵਿੱਚ ਕਿ ਇੱਕ ਪ੍ਰੋਪਰਟੀਜ਼ ਦੀ ਲਿਸਟ ਆ, 20 ਇਹੋ ਜਿਹੀਆਂ ਪ੍ਰੋਪਰਟੀਜ਼ ਦੀ ਸੂਚੀ ਆ ਜਿਹੜੀ ਬੀ ਸੀ ਦੀ ਸਰਕਾਰ ਨੇ ਵੱਖੋ ਵੱਖਰੇ ਇੰਡੀਜਨਸ ਗਰੁੱਪਸ ਨੂੰ ਟ੍ਰਾਂਸਫਰ ਕਰਨੀ ਆ ਉਹ ਜ਼ਮੀਨਾਂ। ਉਹ ਕਰਾਊਨ ਲੈਂਡਸ ਨੇ, ਭਾਵ ਉਹ ਸਰਕਾਰੀ ਜ਼ਮੀਨ ਆ, ਕੋਈ ਪ੍ਰਾਈਵੇਟ ਲੈਂਡਸ ਨਹੀਂ ਹੈਗੇ, ਪਰ ਉਹਨਾਂ ਦੇ ਵਿੱਚ ਵੈਨਕੂਵਰ ਆਈਲੈਂਡ 'ਤੇ, ਈਵਨ ਵਿਕਟੋਰੀਆ ਦੇ ਵਿੱਚ, ਕੈਪੀਟਲ ਰੀਜਨ ਦੇ ਵਿੱਚ, ਡਾਊਨਟਾਊਨ ਵਿਕਟੋਰੀਆ ਦੇ ਵਿੱਚ ਵਾਟਰਫਰੰਟ ਪ੍ਰੋਪਰਟੀਜ਼, ਕਈ ਜਿਹੜਾ ਪੂਰਾ ਪ੍ਰਾਈਮ ਲੈਂਡ ਆ ਉਹ ਵੀ ਸ਼ਾਮਲ ਆ। ਅਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ, ਉਹਨਾਂ ਜ਼ਮੀਨਾਂ ਨੂੰ ਜਿਹੜੀ ਸਰਕਾਰ ਦੀਆਂ ਜ਼ਮੀਨਾਂ ਨੇ, ਆਮ ਤੌਰ 'ਤੇ ਤੁਸੀਂ ਜ਼ਮੀਨ ਜਦੋਂ ਆਪਣੇ ਵਹੀ ਖਾਤੇ ਲਿਖੋਗੇ ਵੀ ਸਾਡਾ ਐਸੈਟ ਆ, ਅਸਾਸਾ, ਪਰ ਉਹਨਾਂ ਨੂੰ ਲਾਇਬਿਲਿਟੀਜ਼ ਦੇ ਵਿੱਚ ਲਿਖਿਆ ਹੋਇਆ ਕਿਉਂਕਿ ਸਰਕਾਰ ਨੇ ਉਹ ਜਿਹੜੀਆਂ ਜ਼ਮੀਨਾਂ ਨੇ ਇੰਡੀਜਨਸ ਗਰੁੱਪਸ ਨੂੰ ਟ੍ਰਾਂਸਫਰ ਕਰਨੀਆਂ। ਹੁਣ ਹੈਗੀਆਂ ਤਾਂ 20 ਜ਼ਮੀਨਾਂ ਦੀ ਸੂਚੀ ਆ, ਪਰ ਟੋਟਲ ਜਿਹੜਾ ਵਾਸੂ ਜੀ ਉਹ ਜਿਹੜਾ ਲੈਂਡ ਦਾ ਸਾਈਜ਼ ਬਣਦਾ, ਜੇ ਸਾਰੀ ਕੰਬਾਈਨ ਕਰ ਲਓ, 1,20,000 ਹੈਕਟੇਅਰ ਆ, ਮਤਲਬ ਤਕਰੀਬਨ 3,00,000 ਏਕੜ ਜ਼ਮੀਨ ਆ।
ਸੋ 1,20,000 ਤੋਂ ਵੀ ਜ਼ਿਆਦਾ ਬਣ ਜਾਂਦਾ ਉਹ
ਜੀ।
ਸੋ 1,35,425 ਹੈਕਟੇਅਰ ਟੋਟਲ ਜ਼ਮੀਨ ਬਣ ਜਾਂਦੀ ਹੈ। ਸੋ ਜੇ ਆਪਾਂ ਕਿਲੋਮੀਟਰ ਦੇ ਵਿੱਚ ਦੇਖੀਏ, 1,354 ਸਕੁਆਇਰ ਕਿਲੋਮੀਟਰ ਬਣਦਾ
ਜੀ।
ਤੇ ਵਿਜੇ ਜੀ, ਇਹ ਜਿਹੜਾ ਇਲਾਕਾ ਹੈ, ਇਹ ਟੋਟਲ ਰਕਬਾ ਜਿਹੜਾ ਸਿਟੀ ਆਫ ਵੈਨਕੂਵਰ, ਜੇ ਆਪਾਂ ਇਕੱਲੀ ਦੇਖੀਏ, ਸਿਟੀ ਆਫ ਵੈਨਕੂਵਰ ਤੋਂ 12 ਗੁਣਾ ਜ਼ਿਆਦਾ ਬਣਦਾ,
ਪੂਰਾ ਪੁਰਤਗਾਲ ਦਾ ਮੁਲਕ ਆ।
ਹਾਂ, ਸੋ ਪੂਰਾ ਜਿਵੇਂ ਕੰਸਰਵੇਟਿਵਸ ਕਹਿ ਰਹੇ ਨੇ, ਪੂਰੇ ਪੋਰਚੁਗਲ ਜਿੰਨਾ ਕਹਿੰਦੇ ਵੀ ਉਹ ਏਰੀਆ ਬਣਦਾ। ਤੇ ਸਿਟੀ ਆਫ ਵੈਨਕੂਵਰ ਆਪਾਂ ਦੇਖਾਂਗੇ 12 ਗੁਣਾ ਸਿਟੀ ਆਫ ਵੈਨਕੂਵਰ ਤੋਂ, ਮੈਟਰੋ ਵੈਨਕੂਵਰ ਦੇ ਅੱਧੇ ਜਿੰਨਾ
ਜੀ
ਇਲਾਕਾ, ਪੂਰਾ ਮੈਟਰੋ ਵੈਨਕੂਵਰ, ਸਰੀ ਵੀ ਆ ਗਿਆ, ਡੈਲਟਾ ਸਾਰਾ ਆ ਗਿਆ। ਸੋ ਉਹਦਾ ਅੱਧਾ ਰਕਬਾ ਜਿਹੜਾ ਹੈ, ਉਹ ਸਰਕਾਰ ਸਾਡੀ ਤਿਆਰ ਬੈਠੀ ਹੈ ਇੰਡੀਜਨਸ ਜਾਂ ਕਹਿ ਲਓ ਫਸਟ ਨੇਸ਼ਨਸ ਨੂੰ ਟ੍ਰਾਂਸਫਰ ਕਰਨ,
ਜੇ ਰਕਬਾ ਹੋਰ ਹੈ ਜੇ ਇੱਦਾਂ ਦੀ, ਕਿਉਂਕਿ ਮਿਸਾਲਾਂ ਕਈ ਨੇ, ਜੇ ਸਿਟੀ ਆਫ ਟੋਰਾਂਟੋ ਦਾ ਦੁੱਗਣਾ ਸਾਈਜ਼ ਬਣਦਾ, ਸਟੈਨਲੇ ਪਾਰਕ ਕਿੰਨਾ ਵੱਡਾ ਵਾ, ਸਟੈਨਲੇ ਪਾਰਕ ਆ, ਉੱਦਾਂ ਦੇ 300 ਪਾਰਕ ਬਣਦੇ ਆ ਜਿੰਨੀ ਜ਼ਮੀਨ ਇਹਨਾਂ ਨੇ ਟ੍ਰਾਂਸਫਰ ਕਰਨ ਦਾ ਉਹਦੇ ਵਿੱਚ ਲੇਖਾ ਜੋਖਾ ਦੱਸਿਆ। ਹੁਣ ਜਿਹੜੀ ਇਹ ਪ੍ਰਪੋਜ਼ਡ ਲੈਂਡ ਡੀਲਸ ਹੋਣਗੀਆਂ ਵਾਸੂ ਜੀ, ਇਹ ਜਿਹੜੀ ਇਹ ਜ਼ਮੀਨ ਆ, ਜਦੋਂ ਇੰਡੀਜਨਸ ਭਾਈਚਾਰੇ ਨੂੰ ਟ੍ਰਾਂਸਫਰ ਕਰਤੀ, ਇਹ ਟ੍ਰੀਟੀ ਲੈਂਡਸ ਬਣ ਜਾਣਗੇ, ਜਿਹਦਾ ਮਤਲਬ ਇਹ ਆ ਕਿ ਜਿਹੜੀ ਉਹ ਜ਼ਮੀਨ ਜਿਹੜੇ ਜਿਹੜੇ ਵੀ ਖੇਤਰ ਦੇ ਵਿੱਚ ਆਉਂਦੀ ਆ, ਜਿਹੜੇ ਉੱਥੋਂ ਦੇ ਲੋਕਲ ਮਿਊਨਿਸਪਲ ਬਾਇਲੋਜ਼ ਨੇ ਉਹਦੇ ਉੱਪਰ ਲਾਗੂ ਨਹੀਂ ਹੋਣਗੇ। ਸੋ ਉੱਥੇ ਜੇ ਹੁਣ ਤੁਸੀਂ ਸੋਚੋ ਕਿਸੇ ਨੇ ਕਿਸੇ ਜ਼ਮੀਨ 'ਤੇ ਕੋਈ ਡਿਵੈਲਪਮੈਂਟ ਕਰਨੀ ਹੋਵੇ, ਜਿਹੜੇ ਲੋਕਲ ਜ਼ੋਨਿੰਗ ਬਾਇਲੋਜ਼ ਨੇ, ਬਿਲਡਿੰਗ ਕੋਡ ਆ, ਉਹਦੇ ਉੱਪਰ ਲਾਗੂ ਹੁੰਦਾ, ਜਦੋਂ ਇਹ ਟ੍ਰੀਟੀ ਲੈਂਡ ਬਣ ਗਿਆ ਤਾਂ ਉਹਦੇ ਉੱਪਰ ਇਸ ਤਰ੍ਹਾਂ ਦਾ ਕੋਈ ਕੋਡ ਲਾਗੂ ਨਹੀਂ ਹੋਏਗਾ।
ਯਾ ਸੋ ਟ੍ਰੀਟੀ ਲੈਂਡ ਬਣ ਜਾਣਾ, ਪਰ ਇਹ ਰਿਜ਼ਰਵ ਲੈਂਡ ਨਹੀਂ ਹੋਣੀ, ਇਹ ਫੀ ਸਿੰਪਲ ਟਾਈਟਲ ਹੋਏਗਾ
ਜੀ ਜੀ। ਯੈਸ,
ਸੋ ਜਿਹਦਾ ਮਤਲਬ ਇਹ ਹੋਇਆ ਫਿਰ ਕਿ ਜਿਹੜੇ ਫਸਟ ਨੇਸ਼ਨਸ ਨੇ ਉਹ ਆਪਣੀ ਮਰਜ਼ੀ ਮੁਤਾਬਕ ਕੱਲ੍ਹ ਨੂੰ ਇਹ ਜ਼ਮੀਨ ਨੂੰ ਵੇਚ ਵੀ ਸਕਦੇ ਆ।
ਯੈਸ,
ਸੋ ਫੀ ਸਿੰਪਲ ਇਹ ਲੈਂਡ ਹੋਏਗੀ ਜਿਹੜੀ ਟ੍ਰਾਂਸਫਰ ਹੋ ਰਹੀ ਆ, ਅਨਲਾਈਕ ਦ ਰਿਜ਼ਰਵ ਲੈਂਡ
ਜੀ।
ਅਤੇ ਬਹੁਤ ਸਾਰੀਆਂ ਜਿਹੜੀਆਂ ਟ੍ਰਾਂਸਫਰਸ ਨੇ ਇਹਨਾਂ ਦੇ ਵਿੱਚ ਦੇਖਣ ਨੂੰ ਇਹ ਮਿਲਦਾ ਕਿ ਜਿਹੜੀਆਂ ਫਸਟ ਨੇਸ਼ਨਸ ਜਿਹਨਾਂ ਨੂੰ ਇਹ ਜ਼ਮੀਨ ਟ੍ਰਾਂਸਫਰ ਕੀਤੀ ਜਾ ਰਹੀ ਆ, ਉਹਨਾਂ ਦੀ ਓਰੀਜਨਲ ਰਿਜ਼ਰਵ ਲੈਂਡ ਇੰਨੀ ਜ਼ਿਆਦਾ ਵੱਡੀ ਨਹੀਂ।
ਹਾਂ, ਜਿੰਨੀ
ਉਹਨਾਂ ਨੂੰ ਨਵੀਂ ਆ ਲੈਂਡ ਟ੍ਰਾਂਸਫਰ ਦੇ ਵਿੱਚ ਮਿਲ ਰਹੀ ਹੈ।
ਵਾਸੂ ਜੀ, ਕੁਝ ਐਗਜ਼ਾਮਪਲਸ ਨੇ, ਟੈਰਸ ਦੇ ਨੇੜੇ ਜ਼ਮੀਨਾਂ ਦੇ ਦੋ ਟੁਕੜੇ ਨੇ,
ਹਾਂਜੀ,
ਜੋ ਕਿ ਟੋਟਲ 35,290 ਹੈਕਟੇਅਰ ਬਣਦਾ।
ਸੋ
ਟੈਰਸ ਲੱਗ ਇੱਕ, ਹਾਂ ਇੱਕ 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 35,290 ਹੈਕਟੇਅਰ ਆ, ਜੋ ਕਿ ਲਗਭਗ 87,000 ਏਕੜ ਬਣਿਆ।
ਹਾਂਜੀ,
ਅਤੇ ਦੂਜਾ ਹੈਗਾ ਆਲਮੋਸਟ 46,000 ਹੈਕਟੇਅਰ, ਜੋ ਕਿ ਤਕਰੀਬਨ 1,13,000 ਏਕੜ ਬਣਿਆ। ਸੋ ਇਹ ਦੋ ਵੱਖੋ ਵੱਖਰੇ ਟੁਕੜੇ ਨੇ। ਇਹ ਜਿਹੜੇ ਦੋ ਫਸਟ ਨੇਸ਼ਨਸ ਦੇ ਗਰੁੱਪਸ ਨੂੰ ਦਿੱਤੇ ਜਾਣੇ ਆ, ਉਹਨਾਂ ਦੋਹਾਂ ਦੀ ਟੋਟਲ ਜਿਹੜੀ ਆਬਾਦੀ ਹੈ, ਟੋਟਲ ਮੈਂਬਰਸ਼ਿਪ ਆ, ਉਹ 1,500 ਬੰਦਿਆਂ ਦੀ ਆ।
1,500 ਅਤੇ ਵਿਜੇ ਜੀ, ਇਸੇ ਤਰ੍ਹਾਂ ਜਿਹੜੀ ਸਭ ਤੋਂ ਜ਼ਿਆਦਾ ਮਹਿੰਗੀ ਜ਼ਮੀਨ ਜਾਂ ਕਹਿ ਲਓ ਜਿਹੜੀ ਮੋਸਟ ਵੈਲਿਊਬਲ ਜ਼ਮੀਨ ਦਾ ਟੁਕੜਾ ਦਿੱਤਾ ਜਾਣਾ, ਉਹ ਏਰੀਆ ਵਾਈਜ਼ ਤਾਂ ਘੱਟ ਹੈ। ਸੋ 1916.7 ਹੈਕਟੇਅਰ ਬਣਦਾ। ਸੋ ਇਹ ਟਮੈਕਸ ਟ੍ਰੀਟੀ ਐਸੋਸੀਏਸ਼ਨ ਆ, ਜੋ ਕਿ ਸਦਰਨ ਵੈਨਕੂਵਰ ਆਈਲੈਂਡ ਦੇ ਵਿੱਚ ਫਸਟ ਨੇਸ਼ਨਸ ਦੀ ਕੋਲੀਸ਼ਨ ਆ, ਉਹਨਾਂ ਨੂੰ ਦਿੱਤੀ ਜਾਣੀ ਹੈ। ਇਹਦੇ ਵਿੱਚ ਵਿਜੇ ਜੀ ਹੈਟਲੇ ਕੈਸਲ ਵੀ ਆ ਜਾਣਾ,
ਜਿਹੜਾ ਕੋਲਵੁੱਡ ਦੇ ਵਿੱਚ ਇੱਕ ਬੜਾ ਵਧੀਆ ਇੱਕ ਮਹਿਲ ਆ, ਜਿਹੜਾ ਐਕਸਮੈਨ ਜਿਹੜੀ ਸੀਰੀਜ਼ ਆ, ਫਰੈਂਚਾਈਜ਼ ਆ, ਉਹਦੇ ਵਿੱਚ ਉਹਨਾਂ ਫਿਲਮਾਂ ਦੇ ਵਿੱਚ ਉਹ ਕੈਸਲ ਵਰਤਿਆ ਗਿਆ।
ਸੋ ਇਹ ਡਨਸਮਰ ਕੋਲ ਮਾਈਨਿੰਗ ਫੈਮਿਲੀ ਵੱਲੋਂ ਬਣਵਾਇਆ ਗਿਆ ਸੀ, ਅਤੇ 1940 ਦੇ ਵਿੱਚ ਸਰਕਾਰ ਨੇ ਇਸ ਕਾਸਲ ਨੂੰ ਖਰੀਦ ਲਿਆ ਸੀ,
ਬਣਿਆ 1908 ਦਾ ਹੋਇਆ,
ਹਾਂਜੀ, ਅਤੇ ਉਹ 1940 ਦੇ ਵਿੱਚ ਸਰਕਾਰ ਨੇ ਖਰੀਦਿਆ। ਉਹ ਤਿਆਰੀ ਸੀ ਇੱਕ ਤਰੀਕੇ ਨਾਲ ਵੀ ਜੇਕਰ ਵਰਲਡ ਵਾਰ ਦੌਰਾਨ ਬ੍ਰਿਟਨ ਦੇ ਉੱਤੇ ਯੂਕੇ ਦੇ ਉੱਤੇ ਨਾਜ਼ੀਜ਼ ਦਾ ਕਬਜ਼ਾ ਹੋ ਜਾਂਦਾ
ਜੀ,
ਤਾਂ ਯੂਕੇ ਦੀ ਜਿਹੜੀ ਰੋਇਲ ਫੈਮਿਲੀ ਹੈ
ਉਹ ਇੱਥੇ ਆ ਕੇ ਰਹੇਗੀ,
ਉਹ ਇੱਥੇ ਆ ਕੇ ਰਹੇਗੀ। ਸੋ ਉਹਨਾਂ ਵਾਸਤੇ ਜਿਹੜਾ ਮਹਿਲ ਕਹਿ ਲਓ ਵੀ ਖਰੀਦਿਆ ਸੀ ਸਰਕਾਰ ਨੇ, ਤਿਆਰ ਕਰਕੇ ਰੱਖਿਆ ਸੀ, ਉਹ ਫਸਟ ਨੇਸ਼ਨਸ ਨੂੰ ਟ੍ਰਾਂਸਫਰ ਕੀਤਾ ਜਾ ਰਿਹਾ। ਅਤੇ ਇਹ ਉਹਨਾਂ ਦੀ ਇਹ 600 ਮੈਂਬਰਸ ਦੀ ਇੱਕ ਫਸਟ ਨੇਸ਼ਨ ਹੈ, ਸੌਂਗੀਜ਼ ਫਸਟ ਨੇਸ਼ਨ, 600 ਮੈਂਬਰਸ, ਉਹਨਾਂ ਦਾ ਫੀ ਸਿੰਪਲ ਪੋਜੈਸ਼ਨ ਹੋਏਗੀ, ਕੱਲ੍ਹ ਨੂੰ ਵੇਚ ਸਕਦੇ,
ਕੱਲ੍ਹ ਨੂੰ ਵੇਚ ਸਕਦੇ। ਅੱਛਾ, ਇਕੱਲਾ ਇਹੀ ਨਹੀਂ ਮਿਲਣਾ ਉਹ 600 ਮੈਂਬਰਾਂ ਵਾਲੇ ਫਸਟ ਨੇਸ਼ਨ ਨੂੰ, ਦੋ ਜ਼ਮੀਨ ਦੇ ਟੁਕੜੇ ਨੇ ਡਾਊਨਟਾਊਨ
ਪਾਰਕਿੰਗ ਲੋਟਸ,
ਹਾਂ, ਡਾਊਨਟਾਊਨ ਵਿਕਟੋਰੀਆ ਦੇ ਵਿੱਚ। ਅਤੇ ਵਾਸੂ ਜੀ, ਉਹਨਾਂ ਦੇ ਵਿੱਚੋਂ ਇੱਕ ਦੀ ਅਸੈਸਮੈਂਟ ਹੈਗੀ ਹੈ 24.8 ਮਿਲੀਅਨ ਦੀ, ਦੂਜੇ ਦੀ ਅਸੈਸਡ ਵੈਲਿਊ ਹੈ 22.3 ਮਿਲੀਅਨ ਦੀ।
ਲੈਜਿਸਲੇਚਰ ਦੇ ਕਹਿੰਦੇ ਬਿਲਕੁਲ ਸਾਹਮਣੇ ਹੈ,
ਯੈਸ,
ਜਿਹੜਾ 24.8 ਮਿਲੀਅਨ ਵਾਲਾ
ਜੀ,
ਅਤੇ ਦੂਜਾ ਵਾਟਰ ਫਰੰਟ ਇੱਕ ਪਾਰਕਿੰਗ ਲੋਟ ਹੈ ਜਿਹੜਾ 22.3 ਮਿਲੀਅਨ ਡਾਲਰ ਵਾਲਾ।
ਸੋ ਜੇ ਤੁਸੀਂ ਆਹ ਪਹਿਲਾਂ ਜਿਹੜਾ ਕੈਸਲ ਹੈਗਾ ਕੋਲਵੁੱਡ ਵਾਲਾ, ਜਿਹੜਾ ਹੈਟਲੀ ਕੈਸਲ, ਉਹ ਤੁਸੀਂ ਜੇ ਛੱਡ ਵੀ ਦਊ
ਜੀ,
ਇਹਨਾਂ ਦੋ ਪ੍ਰੋਪਰਟੀਜ਼ ਦੀ ਜਿਹੜੀ ਵੈਲਿਊ ਹੈ ਉਹ 47.1 ਮਿਲੀਅਨ ਡਾਲਰ ਬਣਦੀ ਹੈ। ਮੈਂਬਰ ਕਿੰਨੇ ਨੇ ਇਸ ਫਸਟ ਗਰੁੱਪ, ਫਸਟ ਨੇਸ਼ਨ ਗਰੁੱਪ ਦੇ? 600, ਹਰ ਬੰਦੇ ਦੇ ਹਿੱਸੇ 78,000 ਡਾਲਰ ਆਉਂਦਾ, 78,000, ਅਤੇ ਅਜੇ ਇਹ ਅਨਡਿਵੈਲਪਡ ਲੈਂਡ ਆ,
ਫੀ ਸਿੰਪਲ ਪੋਜੈਸ਼ਨ,
ਫੀ ਸਿੰਪਲ ਪੋਜੈਸ਼ਨ ਮਿਲ ਗਿਆ। ਹੁਣ ਤੁਸੀਂ ਇਹ ਸੋਚੋ ਕਿ ਕੀ ਇਹਦਾ ਮਤਲਬ ਇਹ ਆ ਫੀਸ, ਅੱਛਾ, ਕਿਉਂਕਿ ਫੀ ਸਿੰਪਲ ਪੋਜੈਸ਼ਨ ਉਹ ਵੀ ਅੱਗੇ ਉੱਪਰ ਟ੍ਰੀਟੀ ਲੈਂਡ,
ਹਾਂਜੀ,
ਉਹਦੇ ਉੱਪਰ ਲੋਕਲ ਬਾਇਲੋ ਕੋਈ ਲਾਗੂ ਨਹੀਂ ਹੋਣਾ। ਸੋ ਕੀ ਵਿਧਾਨ ਸਭਾ ਦੇ ਆਲੇ ਦੁਆਲੇ ਉੱਚੀਆਂ ਉੱਚੀਆਂ ਹਾਈ ਰਾਈਜ਼ ਬਣ ਜਾਣਗੀਆਂ?
ਇਹ ਕਰ ਸਕਦੇ ਨੇ, ਕਿਉਂਕਿ ਵਿਜੇ ਜੀ ਇੱਥੇ ਆਪਣੇ ਵੈਨਕੂਵਰ ਦੇ ਵਿੱਚ ਰੀਸੈਂਟਲੀ ਸਨੌਕ ਡਿਵੈਲਪਮੈਂਟ ਹੋਈ ਹੈ, ਉਹਦੇ ਉੱਤੇ 6,000 ਰੈਂਟਲ ਯੂਨਿਟ ਬਣਾ ਦਿੱਤੇ ਗਏ, ਕਿਉਂਕਿ ਉਹ ਵੀ ਜਿਹੜੀ ਜ਼ਮੀਨ ਆ ਉਹ ਸੌਂਗੀਜ਼ ਫਸਟ ਨੇਸ਼ਨ ਲੈਂਡ ਸੀ। ਸੋ ਉਹਦੇ ਉੱਤੇ ਜਿਹੜੇ ਲੋਕਲ ਬਾਇਲੋਜ਼ ਨੇ, ਮਿਊਨਿਸਪਲ ਬਾਇਲੋਜ਼, ਉਹ ਲਾਗੂ ਨਹੀਂ ਸੀ।
ਉਸ ਸਕਵਾਮਿਸ਼ ਫਸਟ ਨੇਸ਼ਨ ਨੂੰ ਜਿਹੜੀ ਦਿੱਤੀ ਗਈ ਸੀ ਵਾਸੂ ਜੀ ਜ਼ਮੀਨ
ਜੀ,
ਉਹਦੇ ਵਿੱਚ ਯਾਰ ਮਤਲਬ ਤੁਸੀਂ ਇਹ ਦੇਖੋ, ਇਹ ਜਿਹੜੀ ਗੱਲ ਸੀ ਨਾ, ਜਿਹੜਾ ਆ ਵੈਨਕੂਵਰ ਵਾਲਾ ਡਿਸੀਜਨ ਆ, 11.7 ਏਕੜ ਦੀ ਜ਼ਮੀਨ ਆ ਉਹ,
ਹਾਂਜੀ,
ਤਕਰੀਬਨ 25-26 ਸਾਲ ਪਹਿਲਾਂ ਅਦਾਲਤ ਨੇ ਫੈਸਲਾ ਦਿੱਤਾ ਸੀ ਕਿ ਜੀ ਇੱਥੋਂ, ਕਿਉਂਕਿ ਜਿਹੜੇ ਫਸਟ ਨੇਸ਼ਨਸ ਨੂੰ ਬੈਕ ਇਨ ਦਾ ਡੇ ਖਦੇੜ ਦਿੱਤਾ ਗਿਆ ਸੀ, ਉਹਨਾਂ ਨੂੰ ਇੱਥੋਂ ਧੱਕੇ ਨਾਲ ਹਟਾਇਆ ਸੀ 1913 'ਚ, ਸੋ ਉਹਨਾਂ ਨੂੰ ਇਹ ਜ਼ਮੀਨ ਦੇ ਦਿੱਤੀ ਜਾਵੇ, ਉਹ ਵੀ ਟ੍ਰੀਟੀ ਲੈਂਡ ਬਣੇ। ਜਦੋਂ ਤੁਸੀਂ ਬਰਾੜ ਬ੍ਰਿਜ ਦੇ ਉੱਤੋਂ ਦੀ ਜਾ ਰਹੇ ਹੋ ਨਾ, ਤੁਹਾਨੂੰ ਦਿਖੇਗਾ ਕਿਡਸਲੈਨ ਵਾਲੇ ਪਾਸੇ ਇੱਕ ਬਿਲਡਿੰਗ ਆ, ਉਹਦੇ ਸੰਤਰੀ ਜਿਹੀਆਂ ਉਹਦੇ ਉੱਪਰ, ਜਿਵੇਂ ਉੱਥੇ ਕੁਝ ਜਿਹੜਾ ਉਹਦਾ ਫੇਸ਼ੀਆ ਹੈ, ਉੱਥੇ ਸੰਤਰੀ ਰੰਗ ਦੀ ਉਹਦਾ ਆਊਟਲੁੱਕ ਬਣਾਇਆ ਹੋਇਆ, ਹਾਈ ਰਾਈਜ਼ ਬਿਲਡਿੰਗ ਆ ਉੱਥੇ ਯਾਰ, ਜਿਹੜੇ ਆਹ ਰੈਂਟਲ ਯੂਨਿਟ ਬਣੇ ਆ ਸੋ ਕਾਲਡ, ਆ ਪਿਛਲੇ ਮਹੀਨਿਆਂ ਦੌਰਾਨ ਲਿਸਟ ਕੀਤਾ ਅਫੋਰਡੇਬਲ ਯੂਨਿਟ, 3 bedroom ਦਾ $9,000 ਮਹੀਨੇ ਦਾ ਕਿਰਾਇਆ, $9,000
ਪਰ ਮੰਥ। ਪਿਛਲੇ ਦਿਨੀ ਜਦੋਂ ਵਿਜੇ ਜੀ ਇਹ ਇਸ ਪੂਰੀ ਡਿਵੈਲਪਮੈਂਟ ਦਾ ਜਦੋਂ ਇਨੋਗਰੇਸ਼ਨ ਹੋਈ ਸੀ ਪਿਛਲੇ ਸਾਲਾਂ ਦੌਰਾਨ, ਬੜੇ ਢੋਲ ਢਮੱਕੇ ਨਾਲ ਹੋਈ ਸੀ ਸਾਰੀ ਗੱਲ ਵੀ, ਦੇਖੋ ਵੀ ਇਹ ਇੰਡੀਜਨਸ ਪਾਰਟਨਰਸ਼ਿਪ ਦੀ ਕਿੱਡੀ ਵੱਡੀ ਮਿਸਾਲ ਹੈ, ਤੇ ਅਫੋਰਡੇਬਿਲਿਟੀ ਇਹਦੇ ਨਾਲ ਜਨਰੇਟ ਕਿਵੇਂ ਹੋ ਸਕਦੀ ਹੈ, ਡੈਂਸਿਟੀ ਕਿਵੇਂ ਵਧਾਈ ਜਾ ਸਕਦੀ
ਹੈ, 3 bedroom ਦਾ ਅਪਾਰਟਮੈਂਟ $9,000 ਪਰ ਮੰਥ, ਇਹ ਅਫੋਰਡੇਬਿਲਿਟੀ ਹੈ।
ਸੋ ਹੁਣ ਇਹ ਜ਼ਮੀਨ ਟ੍ਰਾਂਸਫਰ ਕਿਉਂ ਕੀਤੀ ਜਾ ਰਹੀ ਹੈ? ਸੋ 2023 ਦੇ ਵਿੱਚ BC ਸਰਕਾਰ ਦਾ ਇੱਕ ਡਾਕੂਮੈਂਟ ਹੈ, ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਜਿਹੜੀਆਂ ਜ਼ਮੀਨਾਂ ਫਸਟ ਨੇਸ਼ਨਸ ਦੇ ਕੋਲੋਂ ਬਿਨਾਂ ਟ੍ਰੀਟੀ ਦੇ ਲੈ ਲਈਆਂ ਗਈਆਂ ਕਰਾਊਨ ਵੱਲੋਂ ਪਿਛਲੇ ਸਮੇਂ ਦੌਰਾਨ, ਉਹ ਅਸੀਂ ਵਾਪਸ ਕਰਾਂਗੇ, ਇਹ ਸਾਡੀ ਵਨ ਆਫ ਅਵਰ ਪ੍ਰਾਇਮਰੀ ਗੋਲਸ ਹੈ। ਇਹ ਜਿਹੜੀ ਨੈਗੋਸੀਏਸ਼ਨ ਆ ਵਿਜੇ ਜੀ, ਇਹ ਤਾਂ 90s ਤੋਂ ਚੱਲ ਰਹੀ ਹੈ, ਪਰ ਹੁਣ ਅਧਿਕਾਰਤ ਤੌਰ 'ਤੇ ਪਬਲਿਕ ਅਕਾਊਂਟਸ ਦੇ ਵਿੱਚ ਇਹਨਾਂ ਜ਼ਮੀਨਾਂ ਦੇ ਟੁਕੜਿਆਂ ਨੂੰ ਲਾਇਬਿਲਿਟੀ ਵਜੋਂ ਲਿਖ ਦਿੱਤਾ ਗਿਆ ਹੈ ਵੀ ਸਾਡੀ ਦੇਣਦਾਰੀ ਆ, ਅਸੀਂ ਦੇਣੀਆਂ ਨੇ ਇਹ ਜ਼ਮੀਨਾਂ ਫਸਟ ਨੇਸ਼ਨਸ ਨੂੰ, ਟ੍ਰਾਂਸਫਰ ਕਰਨੀਆਂ ਨੇ।
ਬਸ ਜੀ ਦੇਖੋ, ਰੀਕਨਸੀਲੀਏਸ਼ਨ ਦਾ ਜਿਸ ਤਰ੍ਹਾਂ ਦਾ ਇੱਕ ਮਾਹੌਲ ਬਣਿਆ ਸੀ ਨਾ, ਜਿਹੜੀ ਇੱਦਾਂ ਦੀਆਂ ਚੀਜ਼ਾਂ ਨੇ, ਹੁਣ ਇਹ ਸੀਕ੍ਰੇਟਿਵ ਜਿਹੀਆਂ ਡੀਲਸ ਨੇ ਕਈ, ਹਜੇ ਹੋਰ ਪਤਾ ਨਹੀਂ। ਇੱਕ ਅਜਿਹਾ ਫਸਟ ਨੇਸ਼ਨ ਗਰੁੱਪ ਆ ਜਿਹੜਾ ਇੰਨੀ ਜ਼ਮੀਨ ਦੇ ਉੱਪਰ ਆਪਣਾ ਕਲੇਮ ਕਰਦਾ ਜੋ BC ਦਾ 10% ਹਿੱਸਾ ਬਣਦਾ
ਜੀ,
ਅਤੇ ਇਹ ਮੁੱਦਾ ਹੁਣ BC ਕੰਜ਼ਰਵੇਟਿਵ ਨੂੰ ਵੀ ਲੱਗ ਰਿਹਾ ਕਿ ਇੱਕ ਅਜਿਹਾ ਇਸ਼ੂ ਉਹਨਾਂ ਦੇ ਹੱਥ ਲੱਗ ਗਿਆ ਜਿਹੜਾ ਲੋਕ ਲਹਿਰ ਦੇ ਵਿੱਚ ਤਬਦੀਲ ਹੋ ਸਕਦਾ
ਜੀ,
ਕਿਉਂਕਿ ਭਾਵੇਂ ਕੈਰੋਲਿਨ ਫਿਨਲੇ ਹੋਣ ਜਿਹੜੇ BC ਕੰਜ਼ਰਵੇਟਿਵ ਦੇ ਮੌਜੂਦਾ ਲੀਡਰ ਨੇ, ਜਾਂ ਫਿਰ ਜਿਹੜੇ ਕੁਝ ਹੋਰ MLAs ਨੇ, ਸਟੀਵ ਕੂਨਰ ਅਤੇ ਕਈ ਹੋਰ MLAs ਨੇ, ਉਹ ਇਸ ਗੱਲ ਨੂੰ ਹੁਣ ਕਾਫੀ ਉਭਾਰ ਰਹੇ ਨੇ ਕਿ ਜਿਹੜੀ ਇਸ ਤਰ੍ਹਾਂ ਦੀ ਡੀਲ ਹੈ, ਇਹ ਜਦੋਂ ਜੇ BC NDP ਸੱਚੀ ਸੱਤਾ ਦੇ ਵਿੱਚ ਰਹੇਗੀ, ਜਦ ਤੱਕ ਇਹ ਆਪਣਾ ਕੰਮਕਾਜ ਖਤਮ ਕਰਨਗੇ, BC ਦੇ ਪੱਲੇ ਰਹਿਣਾ ਹੀ ਕੁਝ ਨਹੀਂ ਆਉਣੇ, ਸਾਰੀ ਜ਼ਮੀਨ ਇੱਦਾਂ ਹੀ ਵੰਡ ਦੇਣੀ ਹੈ, ਇੱਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ।
ਅਤੇ ਆਪਣੇ ਆਪ ਦੇ ਵਿੱਚ ਵੀ ਜਿਹੜੀ ਹੈ ਇੱਕ ਆਇਰਨੀ ਵੀ ਹੈ
ਜੀ,
ਕਿ ਅਸੀਂ ਫਸਟ ਨੇਸ਼ਨਸ ਨੂੰ 1,35,000 ਤੋਂ ਜ਼ਿਆਦਾ ਹੈਕਟੇਅਰ ਦੀ ਜ਼ਮੀਨ ਜਿਹੜੀ ਆ ਫੀ ਸਿੰਪਲ ਲੈਂਡ ਅਸੀਂ ਟ੍ਰਾਂਸਫਰ ਕਰ ਰਹੇ ਹਾਂ, ਜਦੋਂ ਫਸਟ ਨੇਸ਼ਨਸ ਦੇ ਹੀ ਕੁਝ ਕਲੇਮਸ ਦੇ ਕਰਕੇ, ਕਾਵਚਿਨ ਕਲੇਮ ਦੇ ਕਰਕੇ ਜਿਹੜਾ ਫੀ ਸਿੰਪਲ ਟਾਈਟਲ ਆ ਉਹੀ BC ਦੇ ਵਿੱਚ ਖਤਰੇ ਵਿੱਚ ਹੈ,
ਸਹੀ ਗੱਲ ਆ,
ਉਹਦੇ ਉੱਤੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ। ਸੋ ਆਪਣੇ ਆਪ ਦੇ ਵਿੱਚ ਇਹ ਬੜੀ ਵੱਡੀ ਇੱਕ ਆਇਰਨੀ ਵੀ ਹੈ।
ਸਹੀ ਗੱਲ ਆ। ਸੋ ਇਹ ਇਸ ਵੇਲੇ ਸਥਿਤੀ ਆ ਅਤੇ ਇਹਨੂੰ ਲੈ ਕੇ ਹੁਣ ਕੰਜ਼ਰਵੇਟਿਵਸ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਲੋਕਾਂ 'ਚ ਵੱਧ ਤੋਂ ਵੱਧ ਸੁਨੇਹਾ ਪਹੁੰਚਾਇਆ ਜਾਵੇ, ਕਿਉਂਕਿ ਲਾਈਕ ਆਈ ਸੈਡ ਉਹਨਾਂ ਨੂੰ ਲੱਗਦਾ ਵੀ ਇਹ ਇੱਕ ਇਸ਼ੂ ਅਜਿਹਾ ਜਿਹੜਾ ਉਹਨਾਂ ਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਲਿਜਾ ਕੇ ਉਹ ਥੋੜ੍ਹੀ ਜਿਹੀ ਆਪਣੀ ਜਿਹੜੀ ਖੁਰਦੀ ਹੋਈ ਪੋਪੂਲੈਰਿਟੀ ਆ ਉਹਨੂੰ ਰੀਕਨਸੋਲੀਡੇਟ ਕਰ ਸਕਦੇ ਆ। ਸਵਾਲ ਤਾਂ ਇਹੋ ਇੱਕ ਇਹ ਵੀ ਆ ਨਾ ਯਾਰ, ਜਦੋਂ ਦੇਖੋ ਜ਼ਮੀਨਾਂ ਦੇ ਇੰਨੇ ਕੋਈ ਪ੍ਰਾਈਮ ਲੈਂਡ ਜਿਹੋ ਦਿੱਤੇ ਜਾ ਰਹੇ ਵੰਡੇ ਜਾ ਰਹੇ ਆ, ਸੋਸ਼ਲ ਮੀਡੀਆ 'ਤੇ ਇਹਨੂੰ ਲੈ ਕੇ ਬਹੁਤ ਜ਼ਿਆਦਾ ਚੈਟਰ ਆ। ਕਈਆਂ ਦਾ ਇਹ ਕਹਿਣਾ ਕਿ ਫਿਰ ਜਿਹੜੇ ਬਾਕੀ ਦੇ ਬੈਨੀਫਿਟਸ ਨੇ ਉਹ ਵੀ ਮਿਲਦੇ ਨੇ, ਜਿਹੜੇ ਬਾਕੀ ਦੇ ਕੈਨੇਡੀਅਨਸ ਨੇ ਜਾਂ ਬਾਕੀ ਦੇ ਬ੍ਰਿਟਿਸ਼ ਕੋਲੰਬੀਅਨਸ ਨੇ ਜਿਹੜੇ ਟੈਕਸ ਅਦਾ ਕਰਦੇ ਨੇ, ਜਿਹੜੇ ਜਿਨ੍ਹਾਂ ਨੂੰ ਇੱਦਾਂ ਦਾ ਕੋਈ ਬੈਨੀਫਿਟ ਨਹੀਂ ਮਿਲਦਾ, ਫਿਰ ਉਹਨਾਂ ਨੂੰ ਇੱਦਾਂ ਕੋਈ ਜ਼ਮੀਨਾਂ ਵੀ ਨਹੀਂ ਮਿਲ ਰਹੀਆਂ। ਉਹਨਾਂ ਦੀਆਂ ਸਗੋਂ ਜ਼ਮੀਨਾਂ ਦੇ ਉੱਪਰ ਤਾਂ ਸਵਾਲੀਆ ਨਿਸ਼ਾਨ ਲੱਗ ਗਿਆ ਸਰਕਾਰ ਦੀਆਂ ਹੀ ਨੀਤੀਆਂ ਕਰਕੇ। ਅਤੇ ਫਿਰ ਇੱਕ ਇਹ ਵੀ ਨਾਲ ਗੱਲ ਚੱਲੀ ਹੋਈ ਆ ਕਿ ਜਿਹੜਾ ਇਹ ਲੈਂਡ ਬੈਕ ਵਾਲਾ ਆਈਡੀਓਲੋਜੀ ਵਾਲੇ ਜਿਹੜੇ ਪੋਲੀਟੀਸ਼ੀਅਨਸ ਨੇ, ਕੀ ਇਹਨਾਂ ਨੂੰ ਸੱਤਾ ਦੇ ਵਿੱਚ ਲਿਆ ਕੇ ਲੋਕਾਂ ਨੇ ਜਿਹੜੀ ਗਲਤੀ ਕੀਤੀ ਹੈ ਇਹਦਾ ਜਿਹੜਾ ਜਿਹੜਾ ਇਹਦਾ ਅਹਿਸਾਸ ਆ ਕਿ ਉਹ ਲੋਕਾਂ ਨੂੰ ਹੁਣ ਬਾਅਦ 'ਚ ਜਾ ਕੇ ਹੋਏਗਾ ਜਾਂ ਹੁਣ ਹੋ ਰਿਹਾ। ਸੋ ਡਿਪੈਂਡ ਕਰਦਾ ਤੁਸੀਂ ਇਸ ਪੋਲੀਟੀਕਲ ਨੈਰੇਟਿਵ ਦੇ ਕਿਹੜੇ ਪਾਸੇ ਹੋ। ਜਿਹੜੇ ਐਨ ਡੀ ਪੀ ਦੇ ਸਮਰਥਕ ਨੇ, ਜਿਹੜੇ ਇਸ ਗੱਲ ਦੇ ਵਿੱਚ ਇਸ ਨੈਰੇਟਿਵ ਨੂੰ ਬਿਲੀਵ ਕਰਦੇ ਨੇ ਕਿ ਜੀ ਜਿਹੜੇ ਬਾਕੀ ਸਾਰੇ ਆਏ ਉਹ ਸੈਟਲਰ ਨੇ, ਉਹਨਾਂ ਨੇ ਤਾਂ ਆਕੂਪਾਈ ਕੀਤੀ ਹੋਈ ਹੈ ਜ਼ਮੀਨ, ਉਹ ਕਹਿੰਦੇ ਬਿਲਕੁਲ ਠੀਕ ਆ। ਪਰ ਜਿਹੜੇ ਕਹਿੰਦੇ ਕਿ ਠੀਕ ਆ ਵੀ ਜਿਹੜਾ ਇੱਥੇ ਆਇਆ ਉਹ ਵੀ ਸਰਕਾਰ ਨੇ ਵੀਜ਼ੇ ਦੇ ਕੇ ਇੱਥੇ ਲੋਕ ਸੱਦੇ, ਸਰਕਾਰ ਨੇ ਰਹਿਣ ਨੂੰ ਕਿਹਾ ਸੀ, ਜਿਨ੍ਹਾਂ ਨੇ ਜ਼ਮੀਨਾਂ ਖਰੀਦੀਆਂ ਉਹ ਵੀ ਸਰਕਾਰ ਨੇ ਹੀ ਟਾਈਟਲ ਰਜਿਸਟਰ ਕਰਾ ਕੇ ਦਿੱਤਾ, ਅਤੇ ਜਿਹੜੇ ਇਹ ਕਰਾਊਨ ਲੈਂਡਸ ਨੇ ਜਿਹੜੀ ਸਰਕਾਰੀ ਜ਼ਮੀਨ ਆ ਉਹ ਸਰਕਾਰ ਦੀ ਜ਼ਮੀਨ ਮਤਲਬ ਲੋਕਾਂ ਦੀ ਜ਼ਮੀਨ ਆ, ਮਤਲਬ ਸਾਰੇ ਲੋਕਾਂ ਦੀ ਜ਼ਮੀਨ ਹੈ। ਸੋ ਜੇ ਉਹਨੂੰ ਇਸ ਤਰ੍ਹਾਂ ਇੱਦਾਂ ਸਰਕਾਰ ਵੰਡਣ 'ਤੇ ਆ ਜਾਂਦੀ ਆ ਤਾਂ ਫਿਰ ਕਹਾਣੀ ਰੁਕੇ ਹੀ ਕਿੱਥੇ?
ਜਾਂ ਪਬਲਿਕ ਅਕਾਊਂਟਸ ਦੇ ਵਿੱਚ ਇਹਨਾਂ ਲੈਂਡ ਟ੍ਰਾਂਸਫਰ ਨੂੰ ਲਿਖਿਆ ਹੋਇਆ ਕੰਟਿੰਜੈਂਟ ਲਾਇਬਿਲਿਟੀਜ਼ ਐਂਡ ਕੰਟਰੈਕਚੁਅਲ
ਆਬਲੀਗੇਸ਼ਨਸ,
ਸੋ ਮੋਰ ਲਾਈਕ ਆਈਡੀਓਲੋਜੀਕਲ ਆਬਲੀਗੇਸ਼ਨਸ।
ਹਾਂ ਸਹੀ ਗੱਲ ਆ, ਆਈਡੀਓਲੋਜੀਕਲ ਆਬਲੀਗੇਸ਼ਨਸ ਨੇ। ਅੱਛਾ, ਇਹਨਾਂ ਦੇ ਵਿੱਚੋਂ ਜਿਹੜੇ ਕਈ ਜ਼ਮੀਨਾਂ ਦੇ ਟੁਕੜੇ ਨੇ ਜਿੱਥੇ ਇਸ ਵੇਲੇ ਪਬਲਿਕ ਐਕਸੈਸ ਹੈ, ਹੋ ਸਕਦਾ ਕਿ ਜਦੋਂ ਆਹ ਟ੍ਰੀਟੀ ਲੈਂਡਸ ਬਣ ਜਾਣ ਉੱਥੇ ਪਬਲਿਕ ਐਕਸੈਸ ਵੀ ਨਾ ਰਹੇ, ਜਿਹੜੀ ਆਮ ਜਨਤਾ ਉੱਥੇ ਜਾ ਕੇ ਕੋਈ ਵੀ ਆਪਣੀ ਗਤੀਵਿਧੀਆਂ ਕਰ ਸਕਦੀ ਹੈ ਅਜੇ, ਉਹ ਸ਼ਾਇਦ ਉਹ ਨਾ ਹੋ ਸਕੇ ਫਿਰ।
ਯਾਰ ਜੇ ਫੀ ਸਿੰਪਲ
ਫੀ ਸਿੰਪਲ ਹੈ ਫਿਰ ਜੋ ਮਰਜ਼ੀ ਕਰਨ ਅਗਲੇ ਦਾ,
ਜਿਵੇਂ ਆਪਣੇ ਸਾਡੇ ਘਰ ਦੇ ਵਿੱਚ ਸਾਡੀ ਆਪਣੀ ਚੱਲਦੀ ਹੈ।
ਹਾਂ ਉਹ ਲਿਖਦੇ ਨੇ ਟ੍ਰੈਸਪਾਸਰਸ ਵਿਲ ਬੀ ਸ਼ਾਰਟ, ਬਸ ਚਲੋ ਕੈਨੇਡਾ 'ਚ ਨਹੀਂ ਹੁੰਦਾ, ਪਰ ਇਹ ਕਾਫੀ ਗੰਭੀਰ ਗੱਲ ਆ ਜਿਹਦੇ ਬਾਰੇ ਕਿ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਅਸਲ ਜੀ ਵਟਸਐਪ 'ਤੇ ਇੱਕ ਮੈਸੇਜ ਆਇਆ ਕਿ ਜਿਹੜਾ ਇਹ ਜਿਹੜੀ ਜ਼ਮੀਨ ਦਿੱਤੀ ਜਾਣੀ ਹੈ ਇੰਡੀਜਨਸ ਗਰੁੱਪਸ ਨੂੰ, ਕਿ ਉੱਥੇ ਫਿਰ ਕੀ ਅਪਾਰਟਮੈਂਟ ਬਣਾ ਸਕਦੇ ਆ, ਕਿਸੇ ਨੂੰ ਵੇਚ ਸਕਦੇ ਆ, ਏਅਰ ਬੀ ਐਂਡ ਬੀ ਚਲਾ ਸਕਦੇ ਆ, ਸਭ ਕੁਝ ਹੋ ਸਕਦਾ, ਕਿਉਂਕਿ ਉਹਦੇ ਉੱਪਰ ਕੋਈ ਜਿਹੜਾ ਲੋਕਲ ਜ਼ੋਨਿੰਗ ਦਾ ਬਾਇਲਾਅ ਹੈ ਉਹ ਲਾਗੂ ਨਹੀਂ ਹੋਏਗਾ,
ਅਤੇ ਨਾਲੇ ਫੀ ਸਿੰਪਲ ਟਾਈਟਲ,
ਫੀ ਸਿੰਪਲ ਟਾਈਟਲ, ਉਹਨੂੰ ਵੇਚ ਵੀ ਸਕਦੇ ਆ ਚਾਹੁਣ ਤਾਂ।
ਅੱਜ ਸਵੇਰੇ ਵਜੇ ਜੀ ਜਿਹੜੇ ਫੈਡਰਲ ਮਿਨਿਸਟਰ ਆਫ ਹੈਲਥ ਨੇ ਮਾਰਜਰੀ ਮਿਸ਼ੈਲ,
ਹਾਂਜੀ ਹਾਂਜੀ,
ਉਹਨਾਂ ਨੇ $24 million ਅਨਾਊਂਸ ਕੀਤੇ ਨੇ ਕੈਨੇਡੀਅਨ ਕੈਨਬਿਸ ਐਂਡ ਬ੍ਰੇਨ ਹੈਲਥ ਕੰਸੋਰਸ਼ੀਅਮ ਵਾਸਤੇ
ਜੀ,
ਤੇ ਇਹ ਕਹਿੰਦੇ ਵੀ 10 ਰਿਸਰਚ ਟੀਮਸ ਦਾ ਇੱਕ ਗਰੁੱਪ ਹੈ, ਤੇ ਇਹ ਜਿਹੜੀ ਫੰਡਿੰਗ ਹੈ ਇਹ ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਰਿਸਰਚ ਵੱਲੋਂ ਦਿੱਤੀ ਜਾਣੀ ਹੈ, ਉਹਦਾ ਦੇ ਥਰੂ ਦਿੱਤੀ ਜਾਣੀ ਹੈ, ਜੋ ਕਿ 10 ਰਿਸਰਚ ਟੀਮਸ ਦਾ ਗਰੁੱਪ ਹੈ, ਤੇ ਇਹਨਾਂ ਵੱਲੋਂ ਸਟੱਡੀ ਇਹ ਕੀਤੀ ਜਾਣੀ ਹੈ ਕਿ ਜਿਹੜੀ ਭੰਗ ਸਰਕਾਰ ਨੇ ਲੀਗਲ ਕਰਤੀ ਹੋਈ ਹੈ
ਜੀ,
ਵੀ ਇਹਦਾ ਲੋਕਾਂ ਦੇ ਦਿਮਾਗ ਦੇ ਉੱਤੇ ਕੀ ਅਸਰ ਪੈਂਦਾ, ਵੀ ਹਾਊ ਡਜ਼ ਇਟ ਅਫੈਕਟ ਦ ਬ੍ਰੇਨ।
ਅਤੇ ਇਹ ਦੇਖਿਆ ਜਾਣਾ ਕਿ ਇਹ 'ਚ ਤਕਰੀਬਨ 3,000 ਵਾਲੰਟੀਅਰਸ ਨੂੰ ਸ਼ਾਮਿਲ ਕੀਤਾ ਜਾਣਾ, ਇੱਕ ਸਟੱਡੀ ਕੀਤੀ ਜਾਣੀ ਹੈ ਉਹਨਾਂ, ਸੋ ਬੇਸਿਕਲੀ 3,000 ਵਾਲੰਟੀਅਰ ਉਹ ਹੋਣਗੇ ਜਿਹੜੇ ਕਿ ਮੈਰੋਵਾਨਾ ਭੰਗ ਦਾ ਸੇਵਨ ਕਰਦੇ ਨੇ, ਉਹਨਾਂ 3,000 ਨੂੰ ਸ਼ਾਮਿਲ ਕਰਕੇ ਫਿਰ ਇਹ ਦੇਖਿਆ ਜਾਣਾ ਕਿ ਜਿਹੜਾ ਡੇਟਾ ਇਕੱਠਾ ਹੋਣਾ ਕਿ ਮਿਰਗੀ, ਐਂਗਜ਼ਾਇਟੀ, ਡਿਪਰੈਸ਼ਨ, ਨੀਂਦ ਦੀ ਸਮੱਸਿਆ, ਮੈਂਟਲ ਹੈਲਥ, ਨੌਜਵਾਨਾਂ ਦੀ ਗਰੋਥ ਜਾਂ ਫਿਰ ਗਰਭ ਅਵਸਥਾ ਦੌਰਾਨ ਜਿਹੜੀ ਦਿਮਾਗੀ ਵਿਕਾਸ ਹੈ ਉੱਤੇ ਇਹਦਾ ਕੀ ਅਸਰ ਪੈਂਦਾ।
ਲੀਗਲ ਆਪਾਂ 2018 'ਚ ਕਰਤੀ ਸੀ,
ਪਰ ਸਟੱਡੀ
ਆਪਾਂ ਨੂੰ ਉਦੋਂ ਕਰ ਲੈਣੀ ਚਾਹੀਦੀ ਸੀ, ਵੈਸੇ
ਪਹਿਲਾਂ ਕਰ ਲੈਣੀ ਚਾਹੀਦੀ ਸੀ।
ਸੋ
ਪਹਿਲਾਂ ਸਰਕਾਰ ਨੇ ਕਹਿਣਾ ਸੀ ਨਾ ਵੀ 3,000 ਵਾਲੰਟੀਅਰ ਨਹੀਂ ਮਿਲਣਾ
ਲੈ,
ਕਿਉਂਕਿ ਫਿਰ ਸਵਾਲ ਇਹ ਹੋਣਾ ਸੀ ਕਿ ਜਿਹੜੇ 3,000 ਬੰਦੇ ਕਰ ਰਹੇ ਨੇ ਤੁਸੀਂ ਉਹਨਾਂ ਤੋਂ ਇੱਦਾਂ ਦੀ ਸਟੱਡੀ ਕਰਾਉਣ ਦੀ ਬਜਾਏ ਤੁਸੀਂ ਉਹਨਾਂ 'ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ?
ਚਲੋ ਜ਼ਰੂਰੀ ਥੋੜ੍ਹੀ ਇੱਥੇ ਆਪਣੇ ਮੁਲਕ 'ਚ ਹੀ ਕਰਨੀ ਹੈ,
ਕਿਤੇ ਹੋਰ ਕਰ ਲਓ,
ਕਿਤੇ ਹੋਰ ਕਰ ਲਓ ਸਟੱਡੀ।
ਹਾਂ ਸਹੀ ਗੱਲ ਹੈ ਵਾਸੂ ਜੀ, ਜਦੋਂ ਇੱਥੇ ਡਰੱਗਸ ਦੀ ਉਹ ਡੀਕ੍ਰਿਮੀਨਲਾਈਜੇਸ਼ਨ ਵੱਲ ਜਿਹੜਾ ਇੱਕ ਉਹ ਪਰਸਨਲ ਯੂਜ਼ ਵਾਸਤੇ ਗੱਲ ਸੀ ਨਾ ਵੀ ਤੁਸੀਂ 2 ਗ੍ਰਾਮ ਤੱਕ ਨਸ਼ਾ ਰੱਖ ਸਕਦੇ ਹੋ, 2.5 ਗ੍ਰਾਮ ਬੀ ਸੀ ਦੇ ਵਿੱਚ ਪ੍ਰੋਗਰਾਮ ਲਾਗੂ ਕੀਤਾ, ਅਸਲਾਈਜੇਸ਼ਨ ਵੱਲ ਜਿਹੜਾ ਇੱਕ ਉਹ ਪਰਸਨਲ ਯੂਜ਼ ਵਾਸਤੇ ਗੱਲ ਸੀ ਨਾ ਵੀ ਤੁਸੀਂ 2 ਗ੍ਰਾਮ ਤੱਕ ਨਸ਼ਾ ਰੱਖ ਸਕਦੇ ਹੋ, 2.5 ਗ੍ਰਾਮ ਬੀ ਸੀ ਦੇ ਵਿੱਚ ਪ੍ਰੋਗਰਾਮ ਲਾਗੂ ਕੀਤਾ ਸੀ, ਓਰੇਗਨ ਵਾਲੇ ਪਹਿਲਾਂ ਹੀ ਉਹ ਪ੍ਰੋਗਰਾਮ ਕਰ ਚੁੱਕੇ ਸੀ, ਉੱਥੋਂ ਦਾ ਡੇਟਾ ਕਲੀਅਰਲੀ ਇਹ ਗੱਲ ਸੁਜੈਸਟ ਕਰਦਾ ਸੀ ਵੀ ਇਹ ਪ੍ਰੋਗਰਾਮ ਕਾਮਯਾਬ ਨਹੀਂ ਹੋਣ ਵਾਲਾ, ਜਿਹੜਾ ਉਹ ਪੂਰਾ ਦਾ ਪੂਰਾ ਡੇਟਾ ਸੀ ਓਰੇਗਨ ਤੋਂ ਕਿੰਨੇ ਕੁ ਵੱਖਰੇ ਹਾਂ ਅਸੀਂ, ਉਹ ਵੀ ਇੱਥੇ ਵੈਸਟ ਕੋਸਟ 'ਤੇ ਹੀ ਆ, ਉੱਥੇ ਵੀ ਉਹ ਬੰਦੇ ਹੀ ਸੇਵਨ ਕਰ ਰਹੇ ਸੀ ਨਸ਼ੇ ਦਾ,
ਪਰ ਅਸੀਂ ਉਦੋਂ ਓਰੇਗਨ ਵੱਲ ਨਹੀਂ ਅਸੀਂ ਪੋਰਚੁਗਲ ਵੱਲ ਵੇਖਿਆ,
ਪੋਰਚੁਗਲ ਵੱਲ ਦੇਖ ਰਹੇ ਸੀ, ਕਿਉਂਕਿ ਪੋਰਚੁਗਲ ਦੀਆਂ ਜਿਹੜੀਆਂ ਸੋਸ਼ਲ ਸੇਵਾਵਾਂ ਸੀ ਉਹ ਕਿਤੇ ਬਿਹਤਰ ਸੀਗੀਆਂ। ਸੋ ਉਹੀ ਆ ਨਾ ਵੀ ਜਿਹੜੀ ਚੀਜ਼ ਆਪਣੇ ਨੈਰੇਟਿਵ ਨੂੰ ਸੂਟ ਕਰਦੀ ਆ ਉਹਦੇ ਮੁਤਾਬਕ ਉਹਨੂੰ ਲਾਗੂ ਕਰ ਲਓ, ਫਿਰ ਜਦੋਂ ਆਪਣਾ ਲਿਆ ਫੈਸਲਾ ਉਹਦੇ ਕਰਕੇ ਬੈਕਲੈਸ਼ ਹੋ ਜਾਵੇ, ਪਤਾ ਲੱਗੇ ਵੀ ਇਹ ਤਾਂ ਸੱਚਮੁੱਚ ਜਿਹੜੀ ਪਹਿਲਾਂ ਗੱਲ ਲੋਕ ਕਰਦੇ ਸੀ ਉਹ ਸਹੀ ਸੀ, ਫਿਰ ਉਹਨੂੰ ਕੈਂਸਲ ਕਰਕੇ ਯੂਟਰਨ ਲੈ ਕੇ ਗੱਲ ਇਹ ਕਿ ਦੇਖੋ ਜੀ ਇਸ ਤਰ੍ਹਾਂ ਲੋਕਾਂ ਦੀ ਸੁਣਦੇ ਆ।
ਫਿਰ ਵਿਜੇ ਜੀ $24 million ਵੀ ਤਾਂ ਖਰਚਣੇ ਨੇ,
$24 million
ਜੇ ਨਾ ਖਰਚੇ ਫਿਰ ਸਰਕਾਰ ਕਹਿੰਦੀ ਸਲਿਪੇਜ ਹੋ ਗਈ,
ਉਹ BCE ਸਰਕਾਰ ਨੇ ਕਿਹਾ। ਬਸ ਜੀ ਇੱਕ ਰਿਪੋਰਟ ਆਈ ਆ ਆਕਸਫੋਰਡ ਇਕਨੋਮਿਕਸ ਵਾਲਿਆਂ ਦੀ, ਉਹਨਾਂ ਨੇ ਇਸ ਹਫ਼ਤੇ ਉਸ ਰਿਪੋਰਟ ਦੇ ਵਿੱਚ ਦੱਸਿਆ ਕਿ USMCA ਜਿਹੜਾ ਕਿ ਫਰੀ ਟ੍ਰੇਡ ਅਗਰੀਮੈਂਟ ਹੈ ਕੈਨੇਡਾ US ਅਤੇ ਮੈਕਸੀਕੋ ਵਿਚਕਾਰ, ਜੇ ਉਹ ਬ੍ਰੇਕਡਾਊਨ ਉਹਨਾਂ ਨੇ ਅਲੱਗ ਅਲੱਗ ਸਿਨੈਰੀਓਜ਼ ਉਹ ਡਿਸਕਸ ਕੀਤੇ ਆ ਕਿ ਇਹਦਾ ਅਸਰ ਕੀ ਹੋਏਗਾ, ਇਕਨੋਮਿਕ ਇੰਪੈਕਟ ਕੀ ਹੋਏਗਾ। ਜੇ ਇਸੇ ਤਰ੍ਹਾਂ ਚੱਲਦਾ ਰਹਿੰਦਾ ਫਿਰ ਤਾਂ ਪਤਾ ਹੀ ਹੈ ਕਿ ਇਸ ਵੇਲੇ ਕੀ ਸਥਿਤੀ ਆ, ਪਰ ਜੇ ਇਹ ਬ੍ਰੇਕਡਾਊਨ ਹੋ ਜਾਂਦਾ ਤਾਂ ਸਥਿਤੀ ਕੀ ਹੋਏਗੀ, ਤਾਂ ਕਿੰਨੀਆਂ ਨੌਕਰੀਆਂ ਦਾ ਨੁਕਸਾਨ ਹੋਏਗਾ ਕੈਨੇਡਾ 'ਚ ਵੀ ਅਮਰੀਕਾ 'ਚ ਵੀ, GDP ਦਾ ਕੀ ਲੋਸ ਹੋਏਗਾ। ਅਤੇ ਜੇ ਇਹ ਅਗਰੀਮੈਂਟ ਦੀ ਨੈਗੋਸੀਏਸ਼ਨ ਕਾਮਯਾਬ ਹੋ ਜਾਂਦੀ ਆ ਅਤੇ ਉਹਦੇ ਕਰਕੇ ਅੱਗੇ ਜਿਹੜੇ ਰਿਲੇਸ਼ਨਸ ਨੇ ਟ੍ਰੇਡ ਰਿਲੇਸ਼ਨਸ ਅਮਰੀਕਾ ਅਤੇ ਕੈਨੇਡਾ ਦੇ ਬਿਹਤਰ ਹੋ ਜਾਂਦੇ ਨੇ ਤਾਂ ਉਹਦਾ ਫਿਰ ਫਾਇਦਾ ਕਿੰਨਾ ਹੋਣ ਵਾਲਾ ਹੈ। ਸੋ ਉਹ ਵੱਖੋ ਵੱਖਰੀਆਂ ਜਿਹੜੀ ਇਹਦੇ ਵਿੱਚ ਨੰਬਰ ਜਿਹਨਾਂ ਨੇ ਸਾਂਝੇ ਕੀਤੇ ਆ, ਪਹਿਲਾਂ ਤਾਂ ਇੱਥੋਂ ਹੀ ਗੱਲ ਸ਼ੁਰੂ ਕਰ ਲੈਂਦੇ ਕਿ ਜੇ USMCA ਬ੍ਰੇਕਡਾਊਨ ਹੋ ਜਾਂਦਾ ਤਾਂ ਉਹਦੇ ਨਾਲ ਅਮਰੀਕਾ ਦੇ ਵਿੱਚ 2,14,000 ਨੌਕਰੀਆਂ ਦਾ ਨੁਕਸਾਨ ਹੋਏਗਾ, ਕੈਨੇਡਾ ਦੇ ਵਿੱਚ 1,02,000 ਜੋਬਸ ਜਾਂਦੀਆਂ ਲੱਗਣਗੀਆਂ ਜੇ ਇਹਨੂੰ ਅਸੀਂ ਕੰਪੇਅਰ ਕਰਦੇ ਹਾਂ ਵਿਦ ਦਾ ਸਟੇਟਸ ਕੋ।
ਯਾ ਅਤੇ ਜੇਕਰ ਇਹ USMCA ਕੂਜ਼ਮਾ ਨਾ ਰਿਹਾ ਤਾਂ GDP ਦਾ ਵੀ ਬੜਾ ਨੁਕਸਾਨ ਹੋਣਾ
ਜੀ।
ਸੋ 2035 ਤੱਕ ਅਮਰੀਕਾ ਦੀ GDP ਦਾ $1.04 trillion ਦਾ ਨੁਕਸਾਨ ਹੋ ਜਾਏਗਾ
ਜੀ,
ਅਤੇ ਕੈਨੇਡਾ ਦਾ $271 billion ਦਾ GDP ਦਾ ਨੁਕਸਾਨ ਹੋ ਜਾਏਗਾ ਟਿਲ 2035
2035 ਤੱਕ। ਅਤੇ ਦੋਹਾਂ ਮੁਲਕਾਂ ਦੇ ਵਿੱਚ ਜਿਹੜੀ ਮਹਿੰਗਾਈ ਦੀ ਰਫ਼ਤਾਰ ਆ ਉਹ ਵੀ ਜ਼ਿਆਦਾ ਤੇਜ਼ ਹੋ ਜਾਏਗੀ ਇਮੀਡੀਏਟਲੀ ਵੀ, ਅਤੇ ਲੌਂਗ ਟਰਮ ਵੀ ਜਿਹੜੀ ਮਹਿੰਗਾਈ ਆ ਉਹ ਵਧੇਗੀ, ਅਤੇ ਨਾਲ ਹੀ ਇਨਕਮ ਗਰੋਥ ਆਫਕੋਰਸ ਉਹਨੂੰ ਫਰਕ ਪਏਗਾ ਜੇ GDP ਘਟੀ, ਇਨਕਮ ਗਰੋਥ ਨੂੰ ਇੰਪੈਕਟ ਪੈਣਾ। ਖਾਸ ਤੌਰ 'ਤੇ ਇਨਕਮ ਗਰੋਥ ਦਾ ਜਿਹੜਾ ਅਸਰ ਆ ਉਹ ਕੈਨੇਡਾ ਦੇ ਵਿੱਚ ਜ਼ਿਆਦਾ ਵੇਖਣ ਨੂੰ ਮਿਲੇਗਾ, ਇਹ ਤਾਂ ਹੁੰਦਾ ਜੇ USMCA ਰਿਨਿਊ ਨਹੀਂ ਹੁੰਦਾ, ਜੇ ਟੋਟਲੀ ਬ੍ਰੇਕਡਾਊਨ ਹੀ ਹੋ ਜਾਂਦਾ
ਜੀ। ਅਤੇ ਜੇਕਰ ਸਕਸੈਸਫੁਲ ਰਹਿੰਦੀ ਹੈ ਨੈਗੋਸੀਏਸ਼ਨ ਅਤੇ USMCA ਐਕਸਟੈਂਡ ਕਰ ਦਿੱਤਾ ਜਾਂਦਾ 16 ਸਾਲਾਂ ਵਾਸਤੇ
ਜੀ,
ਫਿਰ ਅਮਰੀਕਾ ਦੇ ਵਿੱਚ ਕਹਿੰਦੇ 1,37,000 ਜੋਬਸ ਐਡ ਹੋ ਜਾਣਗੀਆਂ, ਅਤੇ ਕੈਨੇਡਾ ਦੇ ਵਿੱਚ ਤਕਰੀਬਨ 1,00,000 ਮਤਲਬ ਟੋਟਲ 98,000 ਜੋਬਸ ਇਹ ਕਹਿ ਰਹੇ ਨੇ ਇਹ ਕੈਨੇਡਾ ਦੇ ਵਿੱਚ ਐਡ ਹੋ ਜਾਣਗੀਆਂ 98,000।
ਜਿਹੜਾ ਵਰਸਟ ਕੇਸ ਸਿਨੈਰੀਓ ਆ ਕਿ ਜਿਹੜਾ ਐਗਰੀਮੈਂਟ ਅਜੇ ਬ੍ਰੇਕਡਾਊਨ ਹੋ ਜਾਂਦਾ ਤਾਂ ਅਮਰੀਕਾ ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਸੈਕਟਰ ਆ ਵਾ ਸੋਰੀ ਉਹਨੂੰ ਬਹੁਤ ਜ਼ਿਆਦਾ ਸੱਟ ਵੱਜਣੀ ਆ, ਖਾਸ ਤੌਰ 'ਤੇ ਆਟੋ, ਵੁੱਡ ਪ੍ਰੋਡਕਟਸ, ਮੈਟਲ ਪ੍ਰੋਡਕਟਸ ਦੀ ਮੈਨੂਫੈਕਚਰਿੰਗ ਜਿਹੜੀ ਕਿ ਆਮ ਜਿਹਦੇ ਜਿਹਦੇ ਹਬਸ ਨੇ ਉੱਥੇ ਅਮਰੀਕਾ 'ਚ ਆਇਓਵਾ, ਮਿਸ਼ੀਗਨ, ਕੈਂਟਕੀ, ਐਲਾਬਾਮਾ, ਉੱਥੇ ਕਾਫੀ ਜ਼ਿਆਦਾ ਨੁਕਸਾਨ ਹੋਏਗਾ। ਕੈਨੇਡਾ ਦੇ ਵਿੱਚ ਜਿਹੜੇ ਦੋ ਸੂਬੇ ਸਭ ਤੋਂ ਵੱਧ ਇਹਦਾ ਨੁਕਸਾਨ ਝੱਲਣਗੇ, ਆਈ ਥਿੰਕ ਗੈਸ ਕਰਨਾ ਔਖਾ ਨਹੀਂ ਆ, ਦੈਟਸ ਓਨਟੈਰੀਓ ਐਂਡ ਕਿਊਬੈਕ।
ਜਾਂ ਮੈਨੂਫੈਕਚਰਿੰਗ ਇੰਡਸਟਰੀਜ਼ ਕਹਿੰਦੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੀਆਂ
ਜੀ,
ਉਹ ਜ਼ਿਆਦਾ ਉੱਧਰ ਓਨਟੈਰੀਓ ਅਤੇ ਕਿਊਬੈਕ ਦੇ ਵਿੱਚ ਹੀ ਨੇ। ਸੋ ਇਹ ਸਾਰੀ ਗੱਲਬਾਤ ਇਸ ਰਿਪੋਰਟ ਦੇ ਵਿੱਚ ਲਿਖੀ ਹੈ, ਰਿਪੋਰਟ ਤਿਆਰ ਕੀਤੀ ਆਕਸਫੋਰਡ ਇਕਨੋਮਿਕਸ ਨੇ ਫੋਰ ਕੈਨੇਡੀਅਨ ਅਮੈਰੀਕਨ ਬਿਜ਼ਨਸ ਕਾਊਂਸਲ।
ਆਕਸਫੋਰਡ ਇਕਨੋਮਿਕਸ ਵਾਲਿਆਂ ਨੇ ਇੱਕ ਹੋਰ ਰਿਪੋਰਟ ਕੁਝ ਦਿਨ ਪਹਿਲਾਂ ਇੱਕ ਵੱਖਰੀ ਰਿਪੋਰਟ ਸਾਂਝੀ ਕੀਤੀ ਸੀ, ਉਹ ਸੀ ਕਿ ਡੋਨਲਡ ਟਰੰਪ ਨੇ ਜਿਹੜੇ ਟੈਰਿਫਸ ਲਗਾਉਣ ਦੀ ਧਮਕੀ ਹੁਣ 19 ਅਗਸਤ ਤੋਂ ਜਿਹੜੇ ਲੱਗ ਸਕਦੇ ਆ 50% ਦੇ ਟੈਰਿਫਸ ਕੈਨੇਡਾ ਵੱਲੋਂ ਅਮਰੀਕਾ ਨੂੰ ਭੇਜੇ ਜਾਂਦੇ ਲਗਭਗ $28 billion ਕੈਨੇਡੀਅਨ ਡਾਲਰਸ ਦੇ ਸਮਾਨ 'ਤੇ, ਕਿ ਜੇ ਉਹ ਟੈਰਿਫਸ ਲੱਗਦੇ ਨੇ ਤਾਂ ਉਹਦੇ ਕਰਕੇ ਜਿਹੜੀਆਂ ਇੰਡਸਟਰੀਜ਼ ਇੰਪੈਕਟ ਹੋਣਗੀਆਂ ਉਹ ਸੀਮੈਂਟ ਮੈਨੂਫੈਕਚਰਰਸ, ਪੇਪਰ ਪ੍ਰੋਡਕਟ ਮੇਕਰਸ, ਵੁੱਡ, ਕੰਪਿਊਟਰ, ਇਲੈਕਟ੍ਰੋਨਿਕਸ, ਪਲਾਸਟਿਕਸ, ਰਬਰ ਪ੍ਰੋਡਕਟਸ ਬਣਾਉਣ ਵਾਲੇ ਜਿਹੜੇ ਅਦਾਰੇ ਨੇ, ਕਾਰੋਬਾਰ ਨੇ, ਉਹ ਸਭ ਤੋਂ ਵੱਧ ਬੁਰੀ ਤਰ੍ਹਾਂ ਹਿੱਟ ਹੋਣਗੇ। ਤਾਂ ਜੇ 19 ਅਗਸਤ ਨੂੰ 50% ਟੈਰਿਫ ਜਿਹੜੀਆਂ ਇੱਕ ਚੀਜ਼ਾਂ ਹੈਗੀਆਂ ਕੈਨੇਡਾ ਵਾਲੀਆਂ ਉੱਥੇ ਲੱਗ ਜਾਂਦਾ, ਉਹਦਾ ਜਿਹੜਾ ਵਾਈਡ ਸਪਰੈਡ ਬੜਾ ਇੰਪੈਕਟ ਹੋਏਗਾ, ਕਿਉਂਕਿ ਇੱਕ ਅਸਰ ਪ੍ਰੋਬਲਮ ਉਹਦੀ ਇਹ ਵੀ ਆ, ਅਮਰੀਕਾ ਨੇ ਵੀ ਐਤਕੀ ਸੋਚ ਸਮਝ ਕੇ ਇਹੋ ਜਿਹੀ ਚੀਜ਼ਾਂ ਦੀ ਲਿਸਟ ਤਿਆਰ ਕੀਤੀ ਆ ਜਿਹੜੀ ਕਿ ਅਮਰੀਕਾ ਨੂੰ ਉਹ ਚੀਜ਼ਾਂ ਭਾਵੇਂ ਚਾਹੀਦੀਆਂ ਨੇ ਉਹ ਕਿਸੇ ਹੋਰ ਮੁਲਕ ਤੋਂ ਬੜੀ ਆਸਾਨੀ ਨਾਲ ਉਹਨੂੰ ਸਬਸਟੀਚਿਊਟ ਕਰ ਸਕਦੇ ਨੇ। ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਕੈਨੇਡਾ ਤੋਂ ਲੈਂਦੇ ਆ, ਟਰੰਪ ਭਾਵੇਂ ਕਹੀ ਜਾਂਦੇ ਆ ਸਾਨੂੰ ਲੋੜ ਨਹੀਂ ਆਟੋ ਪਾਰਟਸ ਦੀ, ਕਾਰਾਂ ਦੀ, ਸਾਨੂੰ ਲੰਬਰ ਦੀ ਲੋੜ ਨਹੀਂ, ਪਰ ਹਕੀਕਤ ਇਹ ਕਿ ਜ਼ਰੂਰਤ ਹੈ, ਅਤੇ ਉਹ ਸਪਲਾਈ ਚੇਨ ਉਨੀ ਈਜ਼ੀਲੀ ਤਬਦੀਲ ਕਰ ਸਕਣੀ ਕਿਤੇ ਹੋਰੋਂ ਉਨੀ ਸੌਖੀ ਨਹੀਂ ਆ। ਪਰ ਜਿਹੜੇ ਆਹ 19 ਤਰੀਕ ਵਾਲੇ ਟੈਰਿਫਸ ਵਾਲੀ ਲਿਸਟ ਆ ਇਹਦੇ ਵਿੱਚ ਉਹ ਪ੍ਰੋਡਕਟਸ ਅਮਰੀਕਾ ਆਸਾਨੀ ਨਾਲ ਸਬਸਟੀਚਿਊਟ ਕਰ ਸਕਦਾ।
ਤੇ ਜਿਹੜੀਆਂ ਚੀਜ਼ ਉਹ ਸਬਸਟੀਟਿਊਟ ਨਹੀਂ ਸੀ ਕਰ ਸਕਦੇ ਉਹਨਾਂ ਵਾਸਤੇ ਐਗਜ਼ੈਂਪਸ਼ਨ ਰੱਖੀ ਸੀ।
ਸਹੀ ਗੱਲ।
ਸੋ ਆਇਲ, ਗੈਸ, ਪੋਟੈਸ਼, ਕ੍ਰਿਟੀਕਲ ਮਿਨਰਲਸ ਤੇ ਫਿਸ਼
ਜੀ
ਉਹਨਾਂ ਨੇ ਇਹਦੇ ਵਿੱਚੋਂ ਐਗਜ਼ੈਂਪਟ ਕੀਤੇ ਸੀ। ਸੋ ਵਿਜੇ ਜੀ, ਪਰ ਹੁਣ ਲੱਗ ਰਿਹਾ ਵੀ 19 ਅਗਸਤ ਨੂੰ ਸ਼ਾਇਦ ਟੈਰਿਫਸ ਨਾ ਹੀ ਲੱਗਣ, ਕਿਉਂਕਿ ਜਿਵੇਂ 3 ਹਫ਼ਤਿਆਂ ਦੇ ਵਿੱਚ ਲਗਾਤਾਰ 3 ਮੀਟਿੰਗਸ ਜੇਮਿਸਨ ਗਰੀਅਰ, ਜੈਨਿਸ਼ ਰੈਟ ਦੀਆਂ ਮੀਟਿੰਗਸ ਹੋਈਆਂ ਨੇ, ਉੱਧਰ ਸੋਰੀ ਡੋਮਿਨਿਕ ਲੈਬਲੌਂਗ ਤੇ ਜੈਨਿਸ਼ ਰੈਟ ਜਾ ਕੇ ਮਿਲੇ ਨੇ ਜੇਮਿਸਨ
ਗਰੀਅਰ।
ਸੋ ਲਗਾਤਾਰ 3 ਹਫ਼ਤਿਆਂ ਦੇ ਵਿੱਚ 3 ਮੀਟਿੰਗਸ ਹੋਈਆਂ ਨੇ ਅਤੇ ਲੰਘੇ ਕੱਲ੍ਹ ਵੀ ਅਜਿਹੀ ਇੱਕ ਮੀਟਿੰਗ ਹੋਈ।
ਅਤੇ ਵਾਸੂ ਜੀ, ਖਬਰਾਂ ਹੁਣ ਇਹ ਵੀ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਕਿ ਪਿਛਲੇ ਹਫ਼ਤੇ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਜੈਨਿਸ ਸ਼ਰੈਟ ਨੇ ਇਹ ਗੱਲ ਬੜੀ ਕਲੀਅਰਲੀ ਜੇਮਿਸਨ ਗਰੀਅਰ ਨੂੰ, ਅਮਰੀਕਾ ਦੇ ਟ੍ਰੇਡ ਰੈਪ੍ਰਜੈਂਟੇਟਿਵ ਨੂੰ, ਦੱਸੀ ਆ ਕਿ ਜੇ 19 ਤਰੀਕ ਨੂੰ ਟੈਰਿਫ ਸੱਚੀ ਲੱਗ ਜਾਂਦੇ ਆ, ਕਿ ਜੇ ਕੋਈ ਡੀਲ ਇਸ ਤੋਂ ਪਹਿਲਾਂ ਨਹੀਂ ਹੋ ਪਾਉਂਦੀ, ਤਾਂ ਕੈਨੇਡਾ ਦੀ ਫੈਡਰਲ ਸਰਕਾਰ ਵਾਸਤੇ ਲੋਕਾਂ, ਕਿਉਂਕਿ ਲੋਕਾਂ ਦੇ ਵਿੱਚ ਇਸ ਵੇਲੇ ਪਬਲਿਕ ਦੇ ਵਿੱਚ ਰਿਟੈਲੀਏਸ਼ਨ ਨੂੰ ਲੈ ਕੇ ਬੜਾ ਇਸ ਵੇਲੇ ਇੱਕ ਮਾਹੌਲ ਬਣਿਆ ਹੋਇਆ ਕਿ ਜੇ ਅਮਰੀਕਾ ਸਾਡੇ ਉੱਪਰ ਟੈਰਿਫ ਲਾਉਂਦਾ ਤਾਂ ਫਿਰ ਕੈਨੇਡਾ ਨੂੰ ਵੀ ਇਹਦਾ ਕੋਈ ਸਖਤ ਜਵਾਬ ਦੇਣਾ ਚਾਹੀਦਾ। ਅਤੇ ਜੈਨਿਸ਼ ਰੈਟ ਨੇ ਇਹ ਗੱਲ ਕਨਵੇ ਕੀਤੀ, ਇੱਕ ਤਾਂ ਪਬਲਿਕ ਸੈਂਟੀਮੈਂਟ ਨੂੰ ਵੇਖਦੇ ਹੋਏ, ਦੂਜੀ ਗੱਲ ਜੇ ਸੱਚਮੁੱਚ 19 ਤਰੀਕ ਵਾਲੇ ਟੈਰਿਫ ਲੱਗ ਜਾਂਦੇ ਆ ਤਾਂ ਸੂਬੇ ਵੀ ਆਪੋ ਆਪਣੇ ਲੈਵਲ 'ਤੇ ਕਿਸ ਤਰ੍ਹਾਂ ਦੀ ਰਿਟੈਲੀਏਸ਼ਨ ਕਰਨਗੇ ਉਹ ਫਿਰ ਫੈਡਰਲ ਸਰਕਾਰ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਜਾਣੀ ਆ। ਫੈਡਰਲ ਸਰਕਾਰ ਸ਼ਾਇਦ ਉਹ ਚੀਜ਼ਾਂ ਇਨਫਲੂਐਂਸ ਨਾ ਕਰ ਸਕੇ। ਅਤੇ ਜੇ ਰਿਟੈਲੀਏਸ਼ਨ ਦੇ ਵਿੱਚ ਕੈਨੇਡਾ ਜਾਂ ਕੈਨੇਡੀਅਨ ਸੂਬੇ ਕੋਈ ਕਦਮ ਚੁੱਕਦੇ ਨੇ, ਉਹਦੇ ਜਵਾਬ ਦੇ ਵਿੱਚ ਅਮਰੀਕਾ ਵੱਲੋਂ ਕੋਈ ਹੋਰ ਨਵੇਂ ਟੈਰਿਫ ਜਾਂ ਕੋਈ ਨਵੀਂ ਕੋਈ ਕਹਿ ਲਓ ਪਿਊਨਿਟਿਵ ਮੈਜਰਸ ਲਗਾਏ ਜਾਂਦੇ ਆ, ਉਹਦੇ ਨਾਲ ਫਿਰ ਇਹੋ ਜਿਹੀ ਅਸੀਂ ਖੇਡ ਖੇਡਣ ਲੱਗ ਜਾਵਾਂਗੇ ਜਿਹਨੇ ਨੁਕਸਾਨ ਬਹੁਤ ਕਰਨਾ ਦੋਵੇਂ ਪਾਸੇ। ਅਤੇ ਇਸ ਗੱਲ ਨੂੰ ਜੇਮਿਸਨ ਗਰੀਅਰ ਅਤੇ ਅਮਰੀਕਨ ਅਧਿਕਾਰੀਆਂ ਨੇ ਐਕਨੋਲੇਜ ਕੀਤਾ ਹੈ।
ਯਾ ਸੋ ਕਹਿ ਰਹੇ ਨੇ ਕਿ ਉਹ ਜੈਨਿਸ਼ ਰੈਟ ਦੀ ਬੜੀ ਕਦਰ ਕਰਦੇ ਨੇ, ਕਿਉਂਕਿ ਜੈਨਿਸ਼ ਰੈਟ ਦੱਸਿਆ ਜਾਂਦਾ ਸੂਤਰਾਂ ਵੱਲੋਂ ਕਿ ਕਹਿੰਦੇ ਵੀ ਉਹ ਹਰ ਜਿਹੜਾ ਆਪਣਾ ਸ਼ਬਦ ਹੈ, ਹਰ ਜਿਹੜਾ ਵਾਕ ਹੈ, ਉਹ ਬਸ ਸੋਚ ਸਮਝ ਕੇ ਕਹਿੰਦੇ ਇਸਤੇਮਾਲ ਕਰਦੇ ਨੇ। ਸੋ ਉਹਨਾਂ ਨੇ 1 ਜੁਲਾਈ ਵਾਲੀ ਜਦੋਂ ਨੈਗੋਸੀਏਸ਼ਨ ਦੀ ਡੈਡਲਾਈਨ ਸੀ, ਉਦੋਂ ਜੈਨਿਸ਼ ਰੈਟ ਨੇ ਕਿਹਾ ਸੀ ਵੀ ਚਿੰਤਾ ਨਾ ਕਰੋ, ਇਟਸ ਨੋਟ ਅ ਕਲਿਫ, ਇਟਸ ਅ ਮੀਅਰ ਚੈੱਕ ਪੁਆਇੰਟ, ਕਿ ਇਹਦੇ ਇਸ ਤੋਂ ਬਾਅਦ ਦੁਨੀਆ ਖਤਮ ਨਹੀਂ ਹੋ ਜਾਣੀ, ਜਿਵੇਂ ਗੱਲਬਾਤ ਬਿਲਕੁਲ ਟੁੱਟ ਨਹੀਂ ਜਾਣੀ, ਗੱਲਬਾਤ ਚੱਲਦੀ ਰਹੇਗੀ, ਚਿੰਤਾ ਨਾ ਕਰੋ, ਵੀ ਇੰਪੋਰਟੈਂਟ ਡੈਡਲਾਈਨ ਹੈ 1 ਜੁਲਾਈ, ਬਟ ਇਟਸ ਨੋਟ ਅ ਕਲਿਫ। ਹੁਣ ਦੱਸਿਆ ਜਾਂਦਾ ਹੈ ਕਿ ਜਿਹੜੀ ਆ ਪਿਛਲੇ ਹਫ਼ਤੇ ਮੀਟਿੰਗ ਹੋਈ ਆ ਉਹਦੇ ਵਿੱਚ ਜੈਨਿਸ਼ ਰੈਟ ਨੇ ਜੇਮਿਸਨ ਗਰੀਅਰ ਨੂੰ ਕਲੀਅਰਲੀ ਕਿਹਾ ਕਿ ਵੀ ਜੇਕਰ ਇਹ 19 ਅਗਸਤ ਦੀ ਤੁਸੀਂ ਸਾਡੇ 'ਤੇ ਟੈਰਿਫ ਲਗਾ ਦਿੰਦੇ ਹੋ, ਇਟ ਵਿਲ ਬੀ ਲਾਈਕ ਫਾਲਿੰਗ ਆਫ ਅ ਕਲਿਫ, ਜਿਹੜੀ ਗੱਲਬਾਤ ਹੈ ਵੀ ਉਹ ਇੱਕ ਖੱਡ ਦੇ ਵਿੱਚ ਜਿਵੇਂ ਡਿੱਗ ਜਾਏਗੀ, ਕਿ ਸੋ ਇਹ ਕਲਿਫ ਹੈ, ਹੁਣ ਇਹ ਚੈੱਕ ਪੁਆਇੰਟ
ਨਹੀਂ ਹੈ, ਇਹ ਤੋਂ ਅੱਗੇ ਵਧਣ ਨੂੰ ਹੋਰ ਕੋਈ ਰਾਹ ਫਿਰ ਰਹਿਣਾ ਹੀ ਨਹੀਂ।
ਯਾ ਸੋ ਉਹਨਾਂ ਨੇ ਉਦੋਂ 1 ਜੁਲਾਈ ਨੂੰ ਕਿਹਾ ਵੀ ਇਹ ਕਲਿਫ ਨਹੀਂ, ਇਹ ਚੈੱਕ ਪੁਆਇੰਟ ਆ, ਹੁਣ ਉਹ ਕਹਿ ਰਹੇ ਨੇ ਨੋ, 19th of August ਵਿਲ ਬੀ ਅ ਕਲਿਫ। ਸੋ ਇਸ ਕਰਕੇ ਜਿਹੜਾ ਉਹਨਾਂ ਦੇ ਸ਼ਬਦ ਚੋਣ ਹੈ ਇਹਦੀ, ਕਹਿੰਦੇ ਉਹ ਬੜੀ ਕਦਰ ਕਰਦੇ ਨੇ ਵੀ ਹਰ ਸੈਂਟੈਂਸ, ਹਰ ਜਿਹੜਾ ਵਰਡ ਆ ਉਹ ਸੋਚ ਸਮਝ ਕੇ ਇਸਤੇਮਾਲ ਕਰਦੇ ਆ ਜੈਨਿਸ਼ ਰੈਟ, ਅਨਲਾਈਕ ਸਮ ਪ੍ਰੀਵੀਅਸ ਨੈਗੋਸ਼ੀਏਟਰਸ ਫਰੋਮ ਕੈਨੇਡਾ।
ਕੈਨੇਡਾ ਵਾਲੇ ਪ੍ਰੀਵੀਅਸ ਨੈਗੋਸ਼ੀਏਟਰਸ ਜਾਂ ਉੱਧਰੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ,
ਉਹ ਤਾਂ ਚਲੋ ਗੱਲ ਹੀ ਛੱਡ ਦਿਓ,
ਉਹ ਤਾਂ ਗੱਲ ਹੀ ਛੱਡ ਦਿਓ, ਸਹੀ ਗੱਲ ਆ। ਅੱਛਾ ਵਾਸੂ ਜੀ, ਇਸ ਸਭ ਦੇ ਵਿੱਚ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਇੱਕ ਅਜਿਹੀ ਪ੍ਰਪੋਜ਼ਲ ਤਿਆਰ ਕਰ ਲਈ ਗਈ ਆ ਜਿਹੜੀ ਕਿ ਅਗਲੇ ਹਫ਼ਤੇ ਆਉਂਦੇ ਸੋਮਵਾਰ ਨੂੰ 17 ਤਰੀਕ ਨੂੰ, ਸੋ ਟੈਰਿਫ ਲੱਗਣ ਵਾਲੇ 2 ਦਿਨ ਪਹਿਲਾਂ, 19 ਤਰੀਕ ਤੋਂ 2 ਦਿਨ ਪਹਿਲਾਂ ਟਰੰਪ ਨੂੰ ਪ੍ਰਜੈਂਟ ਕੀਤੀ ਜਾ ਸਕਦੀ ਹੈ ਉਹ ਪ੍ਰਪੋਜ਼ਲ ਜੇਮਿਸਨ ਗਰੀਅਰ ਅਤੇ ਡੋਮਿਨਿਕ ਲੈਬਲੌਂਗ ਵੱਲੋਂ। ਉਹਦੇ ਬਾਰੇ ਗੱਲ ਕਰਦੇ ਹਾਂ ਕੁਇਕਲੀ। ਮੈਂ ਪਹਿਲਾਂ ਇਹ ਦੱਸ ਦਵਾਂ ਕਿ ਸਿੰਪਲੀ ਕਾਉਂਸਲਿੰਗ ਵਾਲੇ ਸੂਚਨਾ ਦੇ ਰਹੇ ਨੇ ਕਿ ਤੁਸੀਂ ਚਿੰਤਾ ਜਾਂ ਸਟ੍ਰੈਸ ਦੇ ਸ਼ਿਕਾਰ ਹੋ, ਐਂਗਰ ਇਸ਼ੂਜ਼, ਡਿਪਰੈਸ਼ਨ, ਐਂਗਜ਼ਾਇਟੀ, ਐਡਿਕਸ਼ਨ, ਰਿਲੇਸ਼ਨਸ਼ਿਪ ਕੌਨਫਲਿਕਟ ਵਰਗੇ ਇਸ਼ੂਜ਼ ਕਰਕੇ ਸਫ਼ਰ ਨਾ ਕਰੋ, ਜੇ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਆਪਣੀ ਮਾਨਸਿਕ ਸਿਹਤ ਨੂੰ ਲੈ ਕੇ ਪਰੇਸ਼ਾਨ ਹੈ ਜਾਂ ਤੁਹਾਨੂੰ ਆਪਣੇ ਬੱਚਿਆਂ ਦੀ ਮੈਂਟਲ ਹੈਲਥ ਦੀ ਫਿਕਰ ਹੈ, ਤਾਂ ਅੱਜ ਹੀ ਸਿੰਪਲੀ ਕਾਉਂਸਲਿੰਗ ਦੇ ਰਮਨ ਗਿੱਲ ਨੂੰ ਫੋਨ ਕਰੋ ਅਤੇ ਜਾਣੋ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹੋ। ਕਾਲ ਸਿੰਪਲੀ ਕਾਉਂਸਲਿੰਗ 604-603-3013, 604-603-3013, ਸਿੰਪਲੀ ਕਾਉਂਸਲਿੰਗ 604-603-3013। ਅਤੇ ਹੈਕਸੋ ਹੋਮਸ ਵਾਲੇ ਸੂਚਨਾ ਦੇ ਰਹੇ ਨੇ, ਕੈਨੇਡਾ ਦੇ ਬਿਜ਼ੀ ਸ਼ਹਿਰ ਸੈਸਕਟੂਨ ਵਿੱਚ ਹੈਕਸੋ ਹੋਮਸ ਨੂੰ ਫਰੇਮਿੰਗ, ਕਾਊਂਟਰਟੌਪਸ, ਕੈਬਿਨੇਟਸ, ਫਿਨਿਸ਼ਿੰਗ ਅਤੇ ਜਨਰਲ ਲੇਬਰ ਦੇ ਕੰਮ ਲਈ ਵਰਕਰਸ ਦੀ ਤਲਾਸ਼ ਹੈ। ਬਿਨਾਂ ਐਕਸਪੀਰੀਅੰਸ ਵਾਲੇ ਵੀ ਅਪਲਾਈ ਕਰ ਸਕਦੇ ਨੇ। ਹੈਕਸੋ ਹੋਮਸ ਵਾਲੇ ਕੰਮ ਵੀ ਸਿਖਾਉਣਗੇ ਅਤੇ ਪੇਪਰ ਵਰਕ ਵਿੱਚ ਮਦਦ ਵੀ ਕਰਨਗੇ। ਇਸ ਤੋਂ ਇਲਾਵਾ ਸੈਸਕਟੂਨ ਵਿੱਚ ਪਲੰਬਿੰਗ, ਸਾਈਡਿੰਗ, ਡਰਾਈਵਾਲ, ਫਰੇਮਿੰਗ ਦਾ ਕੰਮ ਕਰਨ ਵਾਲਿਆਂ ਨੂੰ ਅਤੇ ਕੰਸਟਰਕਸ਼ਨ ਦੇ ਬਾਕੀ ਟ੍ਰੇਡ ਪਰਸਨਸ ਨੂੰ ਵਾਧੂ ਕੰਮ ਮਿਲ ਸਕਦਾ ਹੈ। ਅਪਲਾਈ ਕਰਨ ਲਈ ਹੈਕਸੋ ਹੋਮਸ ਦੇ ਸ਼ਹਿਰੀ ਨੂੰ ਕਾਲ ਕਰੋ 6474804419 'ਤੇ, 6474804419, ਜਾਂ ਈਮੇਲ ਭੇਜੋ info@hexohomes.ca, ਦੈਟਸ info@hexohomes.ca। ਸੋ ਵਾਸੂ ਜੀ, 17 ਤਰੀਕ ਨੂੰ ਕੋਈ ਡੀਲ ਅਜਿਹੀ ਪ੍ਰਪੋਜ਼ਲ ਹੈ ਜਿਹੜੀ ਕਿ ਡੋਨਲਡ ਟਰੰਪ ਮੂਹਰੇ ਪ੍ਰਜੈਂਟ ਕੀਤੀ ਜਾ ਸਕਦੀ ਹੈ। 17 ਇਸ ਕਰਕੇ ਇੰਪੋਰਟੈਂਟ ਆ ਕਿ 19 ਤਰੀਕ ਤੋਂ ਟੈਰਿਫ ਲਗਾਉਣ ਤੋਂ ਪਹਿਲਾਂ ਟਰੰਪ ਨੂੰ ਸੋਚਣ ਦਾ ਸਮਾਂ ਮਿਲ ਜਾਏਗਾ। ਸੋਚਦੇ ਆ ਟਰੰਪ,
ਸੋ ਐਟਲੀਸਟ ਕਹਿ ਲਓ ਵੀ ਮਾਣ ਦੇਣ ਵਾਲੀ ਗੱਲ ਹੀ ਆ, ਤੁਹਾਨੂੰ ਥੋੜ੍ਹਾ ਸਮਾਂ ਦਿੱਤਾ ਵੀ ਅਲਟੀਮੇਟਲੀ ਤਾਂ ਜੀ ਤੁਸੀਂ ਫੈਸਲਾ ਕਰਨਾ ਵੀ ਸਾਈਨ ਤਾਂ ਤੁਸੀਂ ਕਰੋਗੇ ਫਿਰ ਹੀ ਗੱਲ ਬਣਨੀ ਆ ਵੀ ਅਸੀਂ ਤੁਹਾਡੇ ਵਾਸਤੇ ਮਿਹਨਤ ਕਰਕੇ ਆ ਇੱਕ ਡਰਾਫਟ ਜਿਹਾ ਤਿਆਰ ਕੀਤਾ ਅ ਲੇਆਊਟ ਆਫ ਅ ਡੀਲ ਇਹਨੂੰ ਕਿਹਾ ਜਾ ਰਿਹਾ ਕਿ ਵੀ ਤਿਆਰ ਕਰਕੇ ਇੱਕ ਵੀ ਆਪਸੀ ਸਹਿਮਤੀ ਦੇ ਨਾਲ ਜੇਮਿਸਨ ਗਰੀਅਰ ਉੱਧਰ ਦੇ ਅਮਰੀਕਾ ਵਾਲੇ ਪਾਸਿਓਂ ਅਤੇ ਆਪਣੇ ਵਾਲੇ ਪਾਸਿਓਂ ਡੋਮਿਨਿਕ ਲੈਬਲੋਂਗ ਵੀ ਇੱਕ ਡਾਕੂਮੈਂਟ ਪ੍ਰਜੈਂਟ ਕਰਨਗੇ ਡੋਨਲਡ ਟਰੰਪ ਨੂੰ ਵੀ ਅਸੀਂ ਸਾਰੀ ਗੱਲਬਾਤ ਕੀਤੀ ਆ ਪਿਛਲੇ 3-4 ਹਫ਼ਤਿਆਂ ਤੋਂ ਲੱਗੇ ਹੋਏ ਹਾਂ ਅਤੇ ਸਾਨੂੰ ਲੱਗਦਾ ਵੀ ਇਹ ਇੱਕ ਕਹਿ ਲਓ ਕਿ ਇੱਕ ਵਾਇਬਲ ਜਾਂ ਸੋਲਿਊਸ਼ਨ ਹੋ ਸਕਦਾ ਤੁਸੀਂ ਦੇਖੋ ਤੁਹਾਨੂੰ ਤੁਹਾਡਾ ਕੀ ਵਿਚਾਰ ਆ ਸੋ ਹੁਣ ਵੀ ਪਹਿਲਾਂ ਵੀ ਪਿਛਲੇ ਹਫ਼ਤੇ ਤੋਂ ਖਬਰਾਂ ਆ ਰਹੀਆਂ ਸੀ ਵੀ ਇੱਕ ਇੰਟੈਰਮ ਡੀਲ ਹੋ ਸਕਦੀ ਆ 19 ਅਗਸਤ ਤੋਂ ਪਹਿਲਾਂ ਅਤੇ ਇਹ ਉਹੀ ਇੰਟੈਰਮ ਡੀਲ ਵਾਲੀ ਗੱਲਬਾਤ ਹੀ ਹੋਣੀ ਇਹਦੇ ਵਿੱਚ ਜਿਹਦੇ 'ਚ ਗੱਲ ਇਹ ਸੀ ਕਿ ਸਾਨੂੰ ਬਹੁਤ ਸਾਰੀਆਂ ਕਨਸੈਸ਼ਨਸ ਅਮੈਰੀਕਾ ਨੂੰ ਦੇਣੀਆਂ ਪੈ ਸਕਦੀਆਂ ਨੇ ਕਿ ਸਾਨੂੰ ਕਾਊਂਟਰ ਟੈਰਿਫ ਵੀ ਹਟਾਉਣੀਆਂ ਪੈ ਸਕਦੀਆਂ ਨੇ ਸਪਲਾਈ ਮੈਨੇਜਮੈਂਟ ਸਿਸਟਮ ਦਾ ਜਿਹੜਾ ਫਾਰਮੂਲਾ ਅਮਰੀਕਾ ਕਹੇਗਾ ਉਹ ਮੰਨਣਾ ਪੈ ਸਕਦਾ
F-35 ਜਹਾਜ਼ ਸਾਰੇ ਅਮਰੀਕਾ ਤੋਂ ਖਰੀਦਣ ਵਾਸਤੇ ਮੰਨਣਾ ਪੈ ਸਕਦਾ
ਸੋ ਹੋਰ ਵੀ ਬਹੁਤ ਸਾਰੀਆਂ ਕਨਸੈਸ਼ਨਸ ਦੀ ਉਹਦੇ ਵਿੱਚ ਗੱਲ ਸੀ ਬਦਲੇ ਵਿੱਚ ਸਾਨੂੰ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਜੋ ਟੈਰਿਫ ਡੋਨਲਡ ਟਰੰਪ ਨੇ ਲਗਾਈ ਹੋਈ ਹੈ 50% ਇਸ ਵੇਲੇ ਵੀ ਉਹਨੂੰ ਉਹ ਘਟਾ ਸਕਦੇ ਨੇ
ਟੈਰਿਫ ਐਲੀਮੀਨੇਟ ਨਹੀਂ ਕਰਨਾ ਅਮਰੀਕਾ ਨੇ ਇਹ ਗੱਲ ਬੜੀ ਕਲੀਅਰ ਹੁੰਦੀ ਜਾ ਰਹੀ ਆ
ਸੋ ਉਹ ਕਿੰਨੀ ਘਟੇਗੀ ਦੈਟ ਰਿਮੇਨਸ ਟੂ ਬੀ ਸੀਨ ਪਲੱਸ ਉਦੋਂ ਗੱਲ ਇਹ ਵੀ ਹੋਈ ਸੀ ਵੀ ਕੈਨੇਡਾ ਕਹਿ ਰਿਹਾ ਕਿ ਜਿਹੜੀਆਂ ਸੈਕਟੋਰਲ ਟੈਰਿਫਸ ਨੇ ਵੀ ਉਹਨਾਂ ਦੇ ਵਿੱਚ ਤੁਸੀਂ ਸਟੀਲ ਅਤੇ ਐਲੂਮੀਨੀਅਮ ਨਹੀਂ ਨਾਲ ਤੁਸੀਂ ਆਟੋ ਸੈਕਟਰ ਨੂੰ ਵੀ ਜੋੜ ਲਓ ਅਤੇ ਲੰਬਰ ਨੂੰ ਵੀ ਵਿੱਚ ਨਾਲ ਰੱਖੋ ਉਹਦੇ ਵਾਸਤੇ ਵੀ ਅਮਰੀਕਾ ਰਾਜ਼ੀ ਹੁੰਦਾ ਕਿ ਨਹੀਂ ਦੈਟ ਆਲਸੋ ਰਿਮੇਨਸ ਟੂ ਬੀ ਸੀਨ
ਜੀ ਬਿਲਕੁਲ
ਟੈਰਿਫ ਘਟੇਗੀ ਹਟੇਗੀ
ਹਟੇਗੀ ਨਹੀਂ
ਸੋ ਕਿੰਨੀ ਘਟੇਗੀ ਉਹ ਦੇਖਣਾ ਹੋਏਗਾ
ਕਿ ਉਹਦੇ ਕੋਈ ਕੋਟਾ ਮਖਸੂਸ ਹੁੰਦੇ ਨੇ ਕੋਟਾ ਜਿਹੜਾ ਹੈਗਾ ਉਹ 'ਚ ਕਿੰਨੀ ਕਿਰਾਇਤ ਹੈ ਕਿੰਨੀ ਗੁੰਜਾਇਸ਼ ਹੈ ਸੋ ਉਹ ਚੀਜ਼ਾਂ ਦੇਖਣੀਆਂ ਹੋਣਗੀਆਂ ਸੋ ਜਿਹੜੀ
ਗੱਲ ਸੀਗੀ ਕਿ ਸਟੀਲ ਅਤੇ ਐਲੂਮੀਨੀਅਮ ਦੀ ਐਕਸਪੋਰਟ ਦੇ ਉੱਤੇ ਕੈਨੇਡਾ ਕੋਟਾ ਵਾਸਤੇ ਵੀ ਤਿਆਰ ਹੋ ਸਕਦਾ
ਜੋ ਪਿਛਲੇ 10 ਸਾਲਾਂ ਦੀ ਐਵਰੇਜ ਆ ਉਹ ਐਵਰੇਜ ਦੇ ਮੁਤਾਬਕ ਜਿਹੜਾ ਜਿਹੜੇ ਕੋਟਾ ਦੀ ਲਿਮਿਟ ਆ ਉਹ ਮਹਿਸੂਸ ਕੀਤੀ ਜਾ ਸਕਦੀ ਹੈ
ਕੋਟਾ ਮਹਿਸੂਸ ਕੀਤਾ ਜਾ ਸਕਦਾ ਕਿ ਵੀ ਇਸ ਹੱਦ ਤੱਕ ਜੇ ਅਸੀਂ ਐਕਸਪੋਰਟ ਕਰਾਂਗੇ ਉੱਤੇ ਇੰਨੀ ਟੈਰਿਫ ਲੱਗੇਗੀ ਅਤੇ ਜੇ ਉਸ ਤੋਂ ਜ਼ਿਆਦਾ ਐਕਸਪੋਰਟ ਕਰਾਂਗੇ ਉੱਤੇ ਜ਼ਿਆਦਾ
ਟੈਰਿਫ ਲੱਗੇਗੀ ਸੋ ਦੇਖਦੇ ਹਾਂ ਆਹ ਅਗਲੇ 2-3 ਦਿਨ ਕਾਫੀ ਕਰੂਸ਼ੀਅਲ ਹੋਣ ਵਾਲੇ ਨੇ ਬਸ ਤੁਸੀਂ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮੱਚ ਵੀਰ ਜੀ
ਸ਼ਾਮੀ ਤੁਹਾਨੂੰ ਸੁਣਦੇ ਹਾਂ ਕੱਲ੍ਹ ਸਵੇਰੇ ਫਿਰ ਗੱਲ
ਥੈਂਕ ਯੂ